दयानिध गुरुदेव धन गुरु हरगोबिंद साहब जी महाराज जी दे वड्डे साहिबजादे बाबा गुरदत्ता साहब जी जदों गऊ जीवित करके गुरुद्वारा जिंदवड़ी साहब तो वापस कीरतपुर साहब आए छेवें पातशाह जी महाराज जी नूं इस गल दा पता लगा तां अपनी नाराजगी सतगुरां ने प्रगट कीती। बाबा गुरदत्ता जी नूं महाराज छेवें पातशाह कहण लगे तुसीं चंगा करके आए हो, घर दे विच इक वारी ये सारी खेड तुसीं वेख चुके हो कि बाबा अटल राय जी ने अपना तन त्यागिया, भी हुण आपां रब दे शरीक बणीए कि परमेशर मारिया करेगा आपां जवाया करांगे, साडे हुंदिआं तुसीं इह करके आए हो, हुण इक नूं तां प्राण त्यागणे पैणगे क्योंकि इक म्यान च दो तलवारां नहीं रह सकदीआं, जां असीं शरीर त्यागांगे जे सानूं रखणा ते फिर तुसीं शरीर त्यागो। गुरु पिता नूं मत्था टेकिया बाबा गुरदत्ता साहब जी बाबा बुढ़न शाह दे अस्थान दे नेड़े इक लागे पहाड़ी ते निम दी इक छड़ी सी अपने सराहणे गढ़ के चादरा सी दोहरा करके विछा के कुछ समय लई उहदे ते बैठ के साधना कीती और लेट के अपने स्वास दसम द्वार द्वारा त्यागे हन और निरंकार दे घर अकाल पुरख दे सरूप विच जा के बाबा गुरदत्ता जी इक बिक हो गए। इधर कीरतपुर साहब गुरु महलां च एक खबर पहुंच रही है, आओ मन बिरतियां एकागर करके बाबा गुरदत्ता साहब जी दे परलोक गमन दी कथा सरवण करिए। गुरु चरणा विच अपनियां हाजरियां लवाउंदिआं रसना नूं पवित्र करदिआं समूह माई भाई आखो जी सतनाम
श्री वाहे गुरु साहेब जी,
सतनाम
श्री वाहे गुरु साहेब जी, दोहरा लै सुध तूरन सूर सरब चढ़े विमान प्यान।
जदों देवपुरी विच सुध होई खबर होई, सुध दा मतलब हुंदा खबर, तो देवतियां कोल जदों इह सुध पहुंची खबर पहुंची कि बाबा गुरदत्ता साहब जी ने शरीर त्याग दिता है, तां उह सोहणिआं विमानां ते सवार हो के बाबा जी लई एक सुंदर विमान लै के हाजिर होए।
गुरसुत के तन तजन ती आए मंगल ठान।
गुरु पुत्र यानी कि गुरु हरगोबिंद साहब दे साहिबजादे बाबा गुरदत्ता साहब जो महान तत्ववेता आत्म ज्ञानी ब्रह्म ज्ञानी महापुरख ने, उन्हां ने अपना शरीर त्यागिया है, जिन्हां नूं बाबा श्री चंद जी महाराज जी ने अपना उत्तराधिकारी थापिया, अपनी कुल है अपनी टोपी उन्हां नूं भेट कीती, सेली टोपी दित्ती, बख्शिश कीती, ऐसे महापुरखां ने अपना तन त्यागिया, इह जाण के जिन्ने देवते ने उन्हां ने आण के मंगलाचार कीते ने, आकाश मंडल विच आए ने जिथे बाबा गुरदत्ता जी ने शरीर त्यागिया है उथे आके मंगलाचार कीते हन।
चौपाई जय जय मुक्ति शब्द उचारी।
बाबा गुरदत्ता जी नूं सुंदर विमान ते सवार कीता, समस्त देवी देवतियां ने जय जयकार दे नाद गुंजाए। महाराज बाबा गुरदत्ता साहब जी दी जय जयकार कीती है।
कुसमांजुल को पर पर डारी।
फुल्लां दियां बुक्कां भर के लियाए हन और उन्हां फुल्लां दियां बुक्कां नूं भर भर के बाबा गुरदत्ता जी ते फुल्लां दी वरखा करदे हन। बहुत अदब करके सत्कार करके बाबा जी दी उपमा करदे, आरती करदे, जय जयकार करदे ते फुल्लां दी वरखा करदे हन।
गावे गीत मधुर सुर राचे।
और बड़ी सुंदर सुर विच बाबा गुरदत्ता जी दी उपमा करदे, उन्हां दी उपमा दे जिहड़े गीत ने ਉਹ ਆਪਣੀ ਰਸਨਾ ਤੋਂ ਦੇਵਤੇ ਗਾਇਨ ਕਰਦੇ ਨੇ। ਜਿਹੜੇ ਗੰਧਰਵ ਆਏ ਨੇ ਸਵਰਗਪੁਰੀ ਚੋਂ, ਉਹ ਗੰਧਰਵ ਬੜੇ ਸੁੰਦਰ ਗਵਈਏ ਹਨ, ਉਹ ਬਾਬਾ ਗੁਰਦਿੱਤਾ ਜੀ ਦੀ ਉਪਮਾ ਗਾਇਨ ਕਰਦੇ ਹਨ।
ਸਭਨ ਸੁਰਨ ਅਭਿਬੰਦਨ ਕੀਨ।
ਜਿੰਨੇ ਦੇਵਤੇ ਨੇ ਸਭ ਨੇ ਅਭਿਬੰਦਨਾ ਕੀਤੀ ਹੈ, ਬੜੇ ਪਿਆਰ ਨਾਲ ਹੱਥ ਜੋੜ ਕੇ ਮੱਥਾ ਟੇਕਿਆ ਬਾਬਾ ਗੁਰਦਿੱਤਾ ਜੀ ਨੂੰ।
ਕਯੋ ਕਰੋ ਪ੍ਰਸਥਾਨ ਪ੍ਰਬੀਨ।
ਔਰ ਬੇਨਤੀ ਕਰਕੇ ਕਹਿਣ ਲੱਗੇ ਬਾਬਾ ਜੀ ਚਲੋ ਹੁਣ ਆਪ ਜੀ ਆਪਣੇ ਨਿਜ ਘਰ ਸੱਚਖੰਡ ਨੂੰ ਪ੍ਰਸਥਾਨ ਕਰੋ। क्योंकि देवते भी आके उन्हां दा आदर करदे जिहड़े बंदगी वाले महापुरख अपना तन त्याग के जांदे। तो जितने देवते ने हाथ जोड़ के बाबा जी नूं नमस्कार करके बेनती करके कहिंदे बाबा गुरदत्ता साहिब आप जी हुण इत्थों प्रस्थान करो, कूच करो, सचखंड विच निरंकार दे घर विच जाके जिथे गुरु नानक साहिब विराजमान हन उना दे सरूप विच जाके विराजमान होवो, सुभायमान होवो।
सब दीवन को बड़े उत्साहो,
जिन्ने देवते हन उना सारे देवत्यां दे अंदर बहुत वड्डा भारी उत्साह है, देवपुरियां विच बड़ा भारी उत्साह है।
शुभ आगमन जान कह पाओ,
बाबा जी दा शुभ आगमन जान के बाबा गुरदत्ता जी जदो अगे सचखंड जाणगे ते साडियां सारियां पुरियां दे कोलों दी लंघ के जाणगे। बाबा जी दा साडियां पुरियां दे कोलों लंघ के जाना शुभ आगमन है। इह जाणदिआं उह जिन्ने देवते हन अगे आके बाबा जी दा सत्कार करदे जिउ आया कहिंदे हन
अष्टम गुर को सुपट सपूत,
कहिंदे छेवें पातशाह जी दे सूरबीर बहादुर मर्द दलेर योधे पुत्र हन बाबा गुरदत्ता जी।
सप्तम गुर को पित मत पूत,
फिर इत्थे ही बस नहीं, सतवें पातशाह धन गुरु हर राय साहब दे पिता हन, दीन दुनिया दे मालक सतगुरु गुरु हरगोबिंद साहब जी दे सूरबीर पुत्र ने और महान सतगुरु सतवें पातशाह गुरु हर राय साहब जी दे बहुत ही प्रवीण ते स्याणी मत वाले पिता हन।
तन तन कै कर ली गई,
जिन्ने देवते ने सब कहिंदे धन बाबा गुरदत्ता साहिब, धन बाबा गुरदत्ता साहिब, धन बाबा गुरदत्ता साहिब, ਇਹ ਕਹਿ ਕੇ ਬੜੇ ਅਦਬ ਨਾਲ ਸਤਿਕਾਰ ਨਾਲ ਬਾਬਾ ਜੀ ਦਾ ਬਿਬਾਨ ਦੇਵਤੇ ਖੁਦ ਲੈ ਕੇ ਜਾ ਰਹੇ ਨੇ।
ਸਾਜੀ ਆਰਤੀ ਦਰਸਤ ਪਈ,
ਆਰਤੀ ਦਾ ਥਾਲ ਸਜਾ ਕੇ ਦਿਵਾਂਗਣਾ ਬਾਬਾ ਗੁਰਦਿੱਤਾ ਸਾਹਿਬ ਜੀ ਦੀ ਆਰਤੀ ਉਤਾਰਦੀਆਂ ਹਨ, ਦੇਵਤੇ ਆਰਤੀ ਉਤਾਰਦੇ ਹਨ ਤੇ ਦਰਸ਼ਨ ਕਰਦੇ ਹਨ।
ਸਭ ਸੁਰਗਮ ਨੇ ਜਾਏ ਪਿਛਾਰੀ,
ਜਿੰਨੇ ਦੇਵਤੇ ਨੇ ਸਾਰੇ ਦੇਵਤੇ ਦੇਵੀਆਂ ਗੰਧਰਵ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਬਿਬਾਨ ਦੇ ਪਿੱਛੇ ਪਿੱਛੇ ਤੁਰੇ ਜਾ ਰਹੇ। ਬਾਬਾ ਜੀ ਦਾ ਬਿਬਾਨ ਸਭ ਤੋਂ ਮੂਹਰੇ ਹੈ, ਇਹ ਸਭ ਪਿੱਛੇ ਪਿੱਛੇ ਅਦਬ ਨਾਲ ਸਤਿਕਾਰ ਨਾਲ ਜਾ ਰਹੇ ਹਨ।
ਗੁਰਸੁਤ ਦਿਪੇ ਬਿਮਾਨ ਅਗਾਰੀ,
ਗੁਰੂ ਪੁੱਤਰ ਬਾਬਾ ਗੁਰਦਿੱਤਾ ਜੀ ਦਾ ਬਿਬਾਨ ਸਭ ਤੋਂ ਮੂਹਰੇ, ਸਭ ਤੋਂ ਅੱਗੇ ਸ਼ੋਭਨੀਕ ਹੋ ਰਿਹਾ, ਉਹਦੇ ਵਿਚ ਬਾਬਾ ਜੀ ਸਜੇ ਦਰਸ਼ਨ ਦੇ ਰਹੇ ਹਨ।
ਤੇਜ ਸਹਿਤ ਸੂਰਜ ਜਨ ਜਾਈ,
ਕਹਿੰਦੇ ਬਿਬਾਨ ਦਾ ਇੰਨਾ ਪ੍ਰਕਾਸ਼ ਹੈ ਜਿਵੇਂ ਸੂਰਜ ਦਾ ਤੇਜ ਹੁੰਦਾ, ਜਿਵੇਂ ਸੂਰਜ ਦੀ ਲੋ ਤੇ ਪ੍ਰਕਾਸ਼ ਹੁੰਦਾ, ਉਹਦੇ ਸਮਾਨ ਕਹਿੰਦੇ ਸੋਹਣਾ ਬਿਬਾਨ ਹੈ ਜੋ ਬੜੀ ਤੇਜ਼ੀ ਨਾਲ ਅੱਗੇ ਨੂੰ ਵੱਧ ਰਿਹਾ ਹੈ।
ਗੀਰਬਾਨ ਉਡਗਨ ਸਮੁਦਾਈ,
ਬਹੁਤ ਸਾਰੇ ਗੀਰਬਾਨ ਦੇਵਤੇ ਔਰ ਬਹੁਤ ਸਾਰੇ ਤਾਰਾ ਮੰਡਲ ਦੀਆਂ ਜਿਤਨੀਆਂ ਗੁਪਤ ਸ਼ਕਤੀਆਂ ਨੇ ਸਭ ਆ ਕੇ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਦਰਸ਼ਨ ਕਰਦੇ, ਬੜੇ ਪ੍ਰੇਮ ਨਾਲ ਆ ਕੇ ਬਾਬਾ ਜੀ ਨੂੰ ਨਮਸਕਾਰ ਕਰਦੇ ਹਨ।
ਜੈ ਕੈ ਸ਼ਕਤ ਸੁਰਨ ਕੀ ਜਾਵਨ,
ਹੁਣ ਦੇਵਤਿਆਂ ਦੀ ਜਿਹੜੀ ਸ਼ਕਤੀ ਹੈ ਖਾਲਸਾ ਜੀ ਉਹ ਸੀਮਾ ਬੱਧ ਹੈ, ਜਿੱਥੇ ਜਿੱਥੇ ਤੱਕ ਕਿਸੇ ਦੇਵਤੇ ਦੀ ਪਹੁੰਚ ਹੈ, ਬ੍ਰਹਮਪੁਰੀ ਤੱਕ ਬ੍ਰਹਮਾ ਜੀ ਦੀ ਪਹੁੰਚ ਹੈ, ਵਿਸ਼ਨੂਪੁਰੀ ਤੱਕ ਵਿਸ਼ਨੂੰ ਜੀ ਦੀ ਪਹੁੰਚ ਹੈ, ਇੰਦਰਪੁਰੀ ਤੱਕ ਇੰਦਰ ਦੀ ਪਹੁੰਚ ਹੈ, ਏਦਾਂ ਜਿੰਨੀਆਂ ਦੇਵਤਿਆਂ ਦੀਆਂ ਪੁਰੀਆਂ ਨੇ ਇਹਨਾਂ ਦੀ ਆਪੋ ਆਪਣੀਆਂ ਪੁਰੀਆਂ ਤਾਈਂ ਪਹੁੰਚ ਆ, ਉਸ ਤੋਂ ਅੱਗੇ ਪਿੱਛੇ ਨਹੀਂ ਵੱਧ ਜਾ ਸਕਦੇ। ਤੋ ਜਿੱਥੇ ਜਿੱਥੇ ਕਿਹੜਾ ਸੱਚਖੰਡ ਆ ਉਹ ਸਭ ਤੋਂ ਉੱਪਰ ਹੈ, ਉੱਥੇ ਤਾਈਂ ਇਹ ਦੇਵਤੇ ਨਹੀਂ ਪਹੁੰਚਦੇ ਹਨ। ਤੋ ਬਾਬਾ ਗੁਰਦਿੱਤਾ ਜੀ ਦੀ ਸਵਾਰੀ ਸੱਚਖੰਡ ਵੱਲ ਵੱਧ ਰਹੀ ਸੀ, ਇਸ ਕਰਕੇ ਜਿੰਨੇ ਦੇਵਤੇ ਨੇ ਇਹਨਾਂ ਦੀ ਜਿੱਥੇ ਜਿੱਥੇ ਤੱਕ ਪਹੁੰਚ ਹੈ ਉੱਥੇ ਉੱਥੇ ਤੱਕ ਬਾਬਾ ਜੀ ਦੀ ਸਵਾਰੀ ਨੂੰ ਵਿਦਾ ਕਰਕੇ ਮੱਥਾ ਟੇਕ ਕੇ ਰੁਖਸਦ ਹੋ ਰਹੇ ਹਨ।
ਲੋ ਸਭ ਇਨ ਕੀਨ ਪੁਚਾਵਨ,
ਜਿੱਥੇ ਤੱਕ ਕਿਸੇ ਦੀ ਪਹੁੰਚ ਸੀ ਨਾਲ ਉੱਥੇ ਤੱਕ ਚੱਲ ਕੇ ਆਏ, ਉੱਥੋਂ ਬਾਬਾ ਗੁਰਦਿੱਤਾ ਜੀ ਨੂੰ ਨਮਸਕਾਰ ਕਰਕੇ ਬੇਨਤੀ ਕਰਦੇ ਬਾਬਾ ਜੀ ਇੱਥੋਂ ਅੱਗੇ ਸਾਡੀ ਗਮਤਾ ਨਹੀਂ, ਆਪ ਜੀ ਸਾਡੀ ਪ੍ਰਣਾਮ ਤੇ ਨਮਸਕਾਰ ਪ੍ਰਵਾਨ ਕਰੋ, ਇਉਂ ਨਮਸਕਾਰ ਕਹਿ ਕੇ ਵਾਪਸ ਪਰਤਦੇ ਹਨ।
ਕਰ ਕਰ ਬੰਧਨ ਹਟੇ ਪਿਛਾਰੀ,
ਬੰਦਨਾ ਕਰ ਕਰਕੇ ਬਾਬਾ ਗੁਰਦਿੱਤਾ ਸਾਹਿਬ ਜੀ ਨੂੰ ਸਭ ਪਿੱਛੇ ਹਟ ਰਹੇ ਨੇ, ਪਰਤ ਰਹੇ ਨੇ।
ਗੁਰਸੁਤ ਗਮਨਿਓ ਜਾਤੇ ਅਗਾਰੀ,
ਗੁਰੂ ਸਾਹਿਬ ਜੀ ਦੇ ਸਪੁੱਤਰ ਬਾਬਾ ਗੁਰਦਿੱਤਾ ਸਾਹਿਬ ਜੀ ਉਹਨਾਂ ਦਾ ਵਿਵਾਨ ਇਸ ਤਰ੍ਹਾਂ ਅੱਗੇ ਨੂੰ ਵਧਦਾ ਜਾ ਰਿਹਾ।
ਸਭ ਸੁਰ ਪੁਰ ਕੋ ਹੀਰਤ ਜਾਏ,
ਜਿੰਨੇ ਦੇਵਤੇ ਨੇ ਰਸਤੇ ਚ ਦੇਵਪੁਰੀਆਂ ਨੇ, ਉਹਨਾਂ ਦੇ ਜਿਤਨੇ ਦੇਵ ਮੰਡਲ ਦੇ ਦੇਵਤੇ ਨੇ, ਬਾਬਾ ਗੁਰਦਿੱਤਾ ਸਾਹਿਬ ਜੀ ਸਭ ਨੂੰ ਵੇਖਦੇ ਜਾ ਰਹੇ ਨੇ, ਸਭ ਬਾਬਾ ਜੀ ਦੇ ਦਰਸ਼ਨ ਕਰ ਰਹੇ ਨੇ, ਬਾਬਾ ਜੀ ਉਹਨਾਂ ਸਾਰਿਆਂ ਨੂੰ ਵੇਖ ਰਹੇ ਹਨ।
ਅਤ ਆਨੰਦ ਕੋਰੀ ਦੇ ਸਮਾਏ,
ਬਹੁਤ ਵੱਡਾ ਭਾਰੀ ਪਰਮ ਆਨੰਦ ਹੈ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਹਿਰਦੇ ਵਿੱਚ, ਉਸ ਪਰਮ ਆਨੰਦ ਦੇ ਵਿਸ਼ਾਲ ਸਰੂਪ ਵਿੱਚ ਜੋ ਨਿਰਾਕਾਰ ਸਰੂਪ ਹੈ ਉਹਦੇ ਵਿੱਚ ਬਾਬਾ ਗੁਰਦਿੱਤਾ ਜੀ ਸਮਾਉਣ ਜਾ ਰਹੇ ਹਨ।
ਪੁਨ ਗੁਰਪੁਰ ਲੋ ਪਹੁੰਚੇ ਜਾਈ,
ਜਿੱਥੇ ਗੁਰਪੁਰੀ ਹੈ, ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦਾ ਨਿਵਾਸ ਹੈ, ਬਾਬਾ ਗੁਰਦਿੱਤਾ ਸਾਹਿਬ ਜੀ ਦੇ ਵੱਡੇ ਜਿਸ ਗੁਰਪੁਰੀ ਵਿੱਚ ਵਸਦੇ ਹਨ, ਉਸ ਗੁਰਪੁਰੀ ਵਿੱਚ ਬਾਬਾ ਗੁਰਦਿੱਤਾ ਸਾਹਿਬ ਜੀ ਪਹੁੰਚੇ ਹਨ, ਗੁਰਪੁਰੀ ਵਿੱਚ ਜਾ ਕੇ ਨਿਵਾਸ ਕੀਤਾ ਹੈ।
ਮਿਲੀ ਸਬਨ ਸੋ ਬੰਦਨ ਗਾਈ,
ਉੱਥੇ ਵੱਡਿਆਂ ਸਤਿਗੁਰਾਂ ਦੇ ਦਰਸ਼ਨ ਕੀਤੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੂੰ, ਬੜੇ ਅਦਬ ਨਾਲ ਸਤਿਕਾਰ ਨਾਲ ਜਾ ਕੇ ਮੱਥਾ ਟੇਕਿਆ।
ਅਚੁੱਤ ਪਦ ਮੈਂ ਜਾਈ ਬਿਰਾਜੇ,
ਔਰ ਇਹੋ ਜੀ ਪਦਵੀ ਵਿੱਚ ਬਾਬਾ ਜੀ ਜਾ ਸਮਾਏ ਹਨ, ਜਿਹਨੂੰ ਅਚੁੱਤ ਪਦਵੀ ਕਹਿੰਦੇ। ਅਚੁੱਤ ਪਦਵੀ ਦਾ ਮਤਲਬ ਹੁੰਦਾ ਜਿਹੜੀ ਪਦਵੀ ਕਦੇ ਬਿਨਸਦੀ ਨਹੀਂ ਹੈ। ਦੁਨੀਆਂ ਦੀਆਂ ਪਦਵੀਆਂ ਤੇ ਲੋਕ ਬੈਠਦੇ ਨੇ, ਉਹ ਪਦਵੀਆਂ ਖੁੱਸ ਜਾਂਦੀਆਂ ਨੇ, ਕੋਈ ਦੂਜਾ ਉਸ ਪਦਵੀ ਤੇ ਆਣ ਬਹਿੰਦਾ। ਪਰ ਇਹ ਜਿਹੜੀ ਪਦਵੀ ਜਿੱਥੇ ਬਾਬਾ ਗੁਰਦਿੱਤਾ ਸਾਹਿਬ ਜੀ ਪਹੁੰਚੇ ਹਨ, ਇੱਥੇ ਪਹੁੰਚਣ ਵਾਲੇ ਦੀ ਇਹ ਪਦਵੀ ਕਦੇ ਬਿਨਸਦੀ ਨਹੀਂ ਹੈ। ਜਦੋਂ ਤੱਕ ਨਿਰੰਕਾਰ ਦੀ ਹਸਤੀ ਆ, ਉਦੋਂ ਤੱਕ ਇਹ ਪਦਵੀ ਸੰਸਾਰ ਦੇ ਵਿੱਚ ਪੂਰੇ ਬ੍ਰਹਿਮੰਡ ਵਿੱਚ ਰਹਿੰਦੀ ਹੈ। ਤੋ ਬਾਬਾ ਗੁਰਦਿੱਤਾ ਸਾਹਿਬ ਜੀ ਅਚੁੱਤ ਪਦਵੀ ਤੇ ਜਾ ਪਹੁੰਚੇ ਹਨ।
ਜਿਨ ਕੇ ਨਾਮ ਲੇਤ ਅਗ ਭਾਜੇ,
ਐਸੇ ਮਹਾਂਪੁਰਖ ਨੇ ਬਾਬਾ ਗੁਰਦਿੱਤਾ ਸਾਹਿਬ ਜੀ ਕਿ ਜੇ ਪਿਆਰ ਨਾਲ ਬਾਬਾ ਜੀ ਦਾ ਨਾਂ ਲੈ ਲਈਏ ਨਾ ਰਸਨਾ ਤੋਂ, ਧੰਨ ਧੰਨ ਬਾਬਾ ਗੁਰਦਿੱਤਾ ਸਾਹਿਬ। ਤੇ ਕਹਿੰਦੇ ਉਹਨਾਂ ਦੇ ਨਾਮ ਦਾ ਜਾਪ ਜਪਿਆਂ ਹੀ ਕਈ ਜਨਮਾਂ ਦੇ ਪਾਪ ਸੜ ਕੇ ਸਵਾਹ ਹੋ ਜਾਂਦੇ। ਐਸੇ ਮਹਾਂਪੁਰਖ ਨੇ ਬਾਬਾ ਗੁਰਦਿੱਤਾ ਸਾਹਿਬ। ਤਦੇ ਮਹਾਰਾਜ ਜੀ ਨੇ ਬਖਸ਼ਿਸ਼ਾਂ ਕਰਕੇ ਬਚਨ ਕਿਹਾ ਸੀ, ਧੰਨ ਧੰਨ ਬਾਬਾ ਗੁਰਦਿੱਤਾ ਜੀ, ਜੋ ਵਰ ਮੰਗਿਆ ਸੋ ਵਰ ਦਿੱਤਾ ਜੀ। ਬਾਬਾ ਗੁਰਦਿੱਤਾ ਦੇਨ ਦੁਨੀ ਦਾ ਟਿੱਕਾ, ਜੋ ਵਰ ਮੰਗਿਆ ਸੋ ਵਰ ਦਿੱਤਾ, ਇਹ ਬਖਸ਼ਿਸ਼ਾਂ ਕੀਤੀਆਂ। ਕਹਿਣ ਲੱਗੇ ਭਾਈ ਸੰਤੋਖ ਸਿੰਘ ਸਾਹਿਬ ਜੀ, ਕਹਿੰਦੇ ਇਹੋ ਜਿਹੇ ਮਹਾਂਪੁਰਖ ਨੇ ਜਿਨ੍ਹਾਂ ਦਾ ਨਾਂ ਲੈ ਕੇ ਪਾਪ ਨਸ਼ਟ ਹੋ ਜਾਂਦੇ ਹਨ।
ਇਤ ਕੀਰਤਪੁਰ ਮੈਂ ਜੇ ਦਾਸ,
ਇੱਧਰ ਕੀਰਤਪੁਰ ਸਾਹਿਬ ਵਿੱਚ ਜਿਹੜੇ ਬਾਬਾ ਗੁਰਦਿੱਤਾ ਜੀ ਦੇ ਸੇਵਾਦਾਰ ਸੀ, ਜਿਹੜੇ ਬਾਬਾ ਜੀ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਸਨ,
ਸੇਵਾ ਹਿਤ ਰਹਿਤ ਨਿਤ ਪਾਸ,
ਜਿਹੜੇ ਹਰ ਵੇਲੇ ਬਾਬਾ ਜੀ ਦੀ ਸੇਵਾ ਵਿੱਚ ਹਾਜ਼ਰ ਰਹਿ ਕੇ ਸੇਵਾ ਕਰਦੇ ਸੀ, ਕੋਈ ਕੱਪੜੇ ਧੋਂਦਾ ਸੀ, ਕੋਈ ਘੋੜੇ ਦੀ ਸੰਭਾਲ ਕਰਦਾ ਸੀ, ਕੋਈ ਬਾਬਾ ਗੁਰਦਿੱਤਾ ਜੀ ਦਾ ਪਹਿਰੇਦਾਰ ਸੀ, ਕਿਉਂਕਿ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਨੇ ਉਹਨਾਂ ਦੇ ਸੇਵਾਦਾਰ ਵੀ ਸੀ ਨਾਲ। ਤੋ ਜਿਹੜੇ ਬਾਬਾ ਗੁਰਦਿੱਤਾ ਜੀ ਦੀ ਸੇਵਾ ਕਰਨ ਵਾਲੇ ਸੇਵਾਦਾਰ ਹਨ,
ਲੱਗੇ ਬਿਲੂਕਨ ਦ੍ਰਿਸ਼ਟ ਨਾ ਆਵੇ,
ਉਹ ਲੱਭਣ ਲੱਗੇ, ਕਿਉਂਕਿ ਬਾਬਾ ਜੀ ਕਿਸੇ ਨੂੰ ਦੱਸ ਕੇ ਨਹੀਂ ਸੀ ਗਏ, ਛੇਵੇਂ ਪਾਤਸ਼ਾਹ ਨੂੰ ਮਿਲੇ ਤੇ ਅਚਾਨਕ ਹੀ ਜਾ ਕੇ ਸੱਚਖੰਡ ਚਲੇ ਗਏ, ਸਰੀਰ ਤਿਆਗ ਗਏ, ਸੇਵਾਦਾਰਾਂ ਨੂੰ ਖਬਰ ਹੀ ਨਹੀਂ ਹੋਈ। ਤੂੰ ਸੇਵਾਦਾਰ ਬਾਬਾ ਜੀ ਦੀ ਭਾਲ ਕਰਨ ਲੱਗੇ, ਲੱਭਣ ਲੱਗੇ,
ਕਿਤੇ ਉਤ ਖੋਜਤ ਕਹੂ ਨਾ ਪਾਵੇ,
ਇਧਰ ਉਧਰ ਖੋਜਦੇ ਲੱਭਦੇ ਕਿ ਬਾਬਾ ਜੀ ਕਿੱਥੇ ਗਏ, ਪੁੱਛਦੇ ਨੇ, ਕਿਸੇ ਦੱਸਿਆ ਵੀ ਬਾਬਾ ਜੀ ਤਾਂ ਮਹਿਲਾਂ ਚ ਗਏ ਸੀ ਛੇਵੇਂ ਪਾਤਸ਼ਾਹ ਨੂੰ ਮਿਲਣ, ਉੱਥੇ ਗਏ, ਉੱਥੋਂ ਪੁੱਛਿਆ, ਕਹਿੰਦੇ ਜੀ ਇੱਥੋਂ ਤਾਂ ਮਹਿਲਾਂ ਚੋਂ ਚਲੇ ਗਏ ਨੇ। ਏਦਾਂ ਬਹੁਤ ਥਾਵਾਂ ਤੇ ਲੱਭਦੇ ਤੇ ਭਾਲ ਕਰਦੇ ਨੇ ਸੇਵਾਦਾਰ,
ਬੂਜਤ ਵਿਚਰਤ ਜੈ ਕੈ ਜਾਏ,
ਜਿੱਥੇ ਕਿੱਥੇ ਜਾ ਕੇ ਉਹ ਸੇਵਾਦਾਰ ਪੁੱਛਦੇ ਨੇ, ਲੱਭਦੇ ਨੇ ਕਿ ਬਾਬਾ ਜੀ ਕਿੱਥੇ ਹਨ।
ਜਿਨੋ ਪਿਖੇ ਤਿੰਨ ਦੀਨ ਬਤਾਏ,
ਜਿਹਨੇ ਵੇਖਿਆ ਸੀ ਬਾਬਾ ਜੀ ਨੂੰ ਜਾਂਦਿਆਂ, ਉਹਨਾਂ ਨੇ ਦੱਸ ਦਿੱਤਾ,
ਪੁਰਤੇ ਵੈਰ ਗਏ ਗਿਰੇ ਹੋਰ,
ਜਿਹਨਾਂ ਵੇਖਿਆ ਉਹਨਾਂ ਦੱਸਿਆ, ਕਹਿਣ ਲੱਗੇ ਭਾਈ ਤੁਸੀਂ ਕਿੱਥੇ ਸੀ, ਬਾਬਾ ਜੀ ਨੂੰ ਤਾਂ ਅਸੀਂ ਕੱਲਿਆਂ ਨੂੰ ਜਾਂਦਾ ਆ ਵੇਖਿਆ, ਉਹ ਤਾਂ ਇੱਧਰ ਨਗਰ ਤੋਂ ਬਾਰ ਬਾਰ ਜਿੱਧਰ ਪੀਰ ਬੁੱਢਣ ਸ਼ਾਹ ਜੀ ਦਾ ਸਥਾਨ ਹੈ ਉਸ ਪਾਸੇ ਅਸੀਂ ਉਹਨਾਂ ਨੂੰ ਜਾਂਦਿਆਂ ਵੇਖਿਆ।
ਏਕਾਕੀ ਸਭ ਸੰਗੀ ਚੂਰ,
ਉਹ ਇਕੱਲੇ ਹੀ ਗਏ ਨੇ, ਉਹਨਾਂ ਦੇ ਨਾਲ ਉਹਨਾਂ ਦਾ ਕੋਈ ਸੰਗੀ ਕੋਈ ਸਾਥੀ ਸੇਵਾਦਾਰ ਨਹੀਂ ਸੀ।
ਸੁਨਤ ਦਾਸ ਇਤ ਸੇਵਾ ਤਾਏ,
ਉਹ ਜਿਹੜੇ ਸੇਵਾਦਾਰ ਸਨ ਉਹਨਾਂ ਨੇ ਜਦੋਂ ਖਬਰ ਪਤਾ ਕੀਤਾ ਵੀ ਇੱਧਰ ਨੂੰ ਗਏ ਨੇ, ਤੂੰ ਜਿੰਨੇ ਸੇਵਾਦਾਰ ਬੜੀ ਕਾਹਲੀ ਨਾਲ ਗਏ ਕਿ ਅਸੀਂ ਤਾਂ ਬਾਬਾ ਜੀ ਦੀ ਸੇਵਾ ਕਰੀਏ, ਚੱਲ ਕੇ ਉੱਥੇ ਖਬਰੇ ਕੀ ਸੇਵਾ ਦੀ ਲੋੜ ਪਵੇ। ਉਹ ਬੜੀ ਕਾਹਲੀ ਨਾਲ ਚੱਲ ਕੇ ਉਸੇ ਪਾਸੇ ਨੂੰ ਗਏ ਜਿੱਧਰ ਬਾਬਾ ਗੁਰਦਿੱਤਾ ਜੀ ਦੇ ਜਾਣ ਦਾ ਸੁਣਿਆ।
ਹਮੋ ਪ੍ਰਤੀਕ ਤਵੈ ਕਿਤ ਥਾਈ,
ਸੋਚਦੇ ਨੇ ਸੇਵਾਦਾਰ ਕਿ ਬਾਬਾ ਜੀ ਸਾਨੂੰ ਉਡੀਕਦੇ ਹੋਣਗੇ, ਬਾਹਰ ਜੰਗਲ ਚ ਬੈਠੇ ਕਿਤੇ ਸਾਡੀ ਉਡੀਕ ਕਰ ਰਹੇ ਹੋਣਗੇ।
ਉਤੋਂ ਗਏ ਸੁਬੂਜਿਤ ਦਾਸ,
ਪੁੱਛਦੇ ਪੁਛਾਉਂਦੇ ਜਿਨ੍ਹਾਂ ਜਿਨ੍ਹਾਂ ਨੇ ਵੇਖਿਆ ਸੀ ਉਹਨਾਂ ਕੋਲੋਂ ਪੁੱਛਦਿਆਂ ਬਾਬਾ ਗੁਰਦਿੱਤਾ ਜੀ ਦੇ ਸੇਵਾਦਾਰ ਉਸੇ ਪਹਾੜ ਤੇ ਆ ਗਏ ਨੇ ਜਿੱਥੇ ਬਾਬਾ ਗੁਰਦਿੱਤਾ ਜੀ ਨੇ ਆਪਣਾ ਸਰੀਰ ਤਿਆਗਿਆ ਹੈ।
ਚੜੇ ਉਤੰਗ ਥਾਨ ਤਿਸ ਪਾਸ,
ਉਸੇ ਪਹਾੜ ਦੇ ਉੱਤੇ ਜਾ ਚੜੇ ਜਿਨ੍ਹਾਂ ਨੇ ਵੇਖਿਆ ਸੀ ਵੀ ਬਾਬਾ ਜੀ ਇੱਧਰ ਜਾਂਦੇ ਵੇਖੇ ਨੇ, ਇਹ ਵੀ ਉਸੇ ਜਗ੍ਹਾ ਤੇ ਆਣ ਪਹੁੰਚੇ ਹਨ।
ਜਾਏ ਬਿਲੋ ਕੇ ਪੌਡਨ ਕਰੇ,
ਵੇਖਿਆ ਕਿ ਅੱਗੇ ਬਾਬਾ ਗੁਰਦਿੱਤਾ ਜੀ ਚਾਦਰ ਵਿਛਾਈ ਹੈ ਔਰ ਛੜੀ ਆਪਣੇ ਸਰਾਣੇ ਗੱਡ ਕੇ ਤੇ ਲੇਟੇ ਹੋਏ ਨੇ, ਜ਼ਮੀਨ ਤੇ ਥੱਲੇ ਹੀ ਆਸਣ ਵਿਛਾ ਕੇ ਬਾਬਾ ਜੀ ਬਿਰਾਜੇ ਹੋਏ ਹਨ।
ਕਹਾ ਕੀਨ ਅਵਨੀ ਪਰ ਪਰੇ,
ਸੇਵਾਦਾਰਾਂ ਨੂੰ ਨਹੀਂ ਸੀ ਪਤਾ ਕਿ ਬਾਬਾ ਜੀ ਭਾਣਾ ਵਰਤਾ ਗਏ ਨੇ, ਸੱਚਖੰਡ ਚਲੇ ਗਏ ਨੇ। ਉਹਨਾਂ ਸੋਚਿਆ ਵੀ ਸ਼ਾਇਦ ਆਰਾਮ ਕਰਦੇ, ਇੱਕ ਦੂਜੇ ਨਾਲ ਗੱਲਾਂ ਕਰਦੇ ਵੀ ਬਾਬਾ ਜੀ ਇੱਥੇ ਕਿਉਂ ਬਿਰਾਜੇ ਨੇ, ਜੇ ਆਰਾਮ ਕਰਨਾ ਸੀ ਤੂੰ ਬਾਬਾ ਜੀ ਆਪਣੇ ਮਹਿਲਾਂ ਚ ਬਿਰਾਜਦੇ, ਇੱਥੇ ਇੰਨੀ ਦੂਰ ਬਾਹਰ ਆ ਕੇ ਬਿਰਾਜਮਾਨ ਕਿਉਂ ਹੋ ਰਹੇ ਨੇ, ਕੀ ਕਾਰਨ ਹੈ ਇੱਥੇ ਇਹਨਾਂ ਦੇ ਲੇਟਣ ਦਾ।
ਸਦਨ ਪ੍ਰਿਅੰਕ ਛੋਰ ਕਰ ਆਏ,
ਜੇ ਆਰਾਮ ਹੀ ਕਰਨਾ ਸੀ ਦੁਪਹਿਰੇ ਤੇ ਆਪਣੇ ਘਰ ਦੇ ਪਲੰਘੇ ਛੱਡ ਕੇ ਆ ਗਏ ਨੇ, ਇੱਥੇ ਉੱਥੇ ਸੋਹਣਾ ਪਲੰਘਾ ਸੋਹਣੀ ਵਿਛਾਈ ਉੱਥੇ ਆਪਣਾ ਆਰਾਮ ਕਰ ਲੈਂਦੇ, ਉਹ ਛੱਡ ਕੇ ਇੱਥੇ ਪਹਾੜ ਦੇ ਸਿਖਰ ਤੇ ਥੱਲੇ ਜ਼ਮੀਨ ਤੇ ਚਾਦਰਾ ਵਿਛਾ ਕੇ ਲੇਟੇ ਹੋਏ ਨੇ, ਖਬਰੇ ਕੀ ਕਾਰਨ ਹੈ।
ਹਮ ਕਿਸੂ ਕੋ ਸੰਗ ਨਾ ਲਿਆਏ,
ਬਾਬਾ ਜੀ ਸਾਡੇ ਚੋਂ ਕਿਸੇ ਨੂੰ ਨਾਲ ਵੀ ਨਹੀਂ ਲੈ ਕੇ ਆਏ, ਅੱਗੇ ਜਦੋਂ ਕਿਤੇ ਆਉਂਦੇ ਜਾਂਦੇ ਨੇ ਤੇ ਸਾਨੂੰ ਸੇਵਾਦਾਰਾਂ ਨੂੰ ਨਾਲ ਲੈ ਕੇ ਜਾਂਦੇ ਨੇ, ਅੱਜ ਇਕੱਲੇ ਹੀ ਆ ਗਏ ਨੇ, ਆਪਣੇ ਨਾਲ ਕੋਈ ਸੇਵਾਦਾਰ ਵੀ ਨਹੀਂ ਲੈ ਕੇ ਆਏ।
ਪਰ ਤੂਰਨਤਾ ਨਿਕਟ ਸੁਜਾਏ,
ਬੜੀ ਕਾਹਲੀ ਨਾਲ ਸੇਵਾਦਾਰ ਬਾਬਾ ਗੁਰਦਿੱਤਾ ਜੀ ਦਾ ਜਿੱਥੇ ਸਰੀਰ ਪਿਆ ਸੀ ਉੱਥੇ ਬਾਬਾ ਜੀ ਦੇ ਤਨ ਦੇ ਕੋਲ ਸਰੀਰ ਦੇ ਕੋਲ ਆਏ।
ਲਗੇ ਬਿਲੂਕਨ ਸਵਾਸ ਨਾ ਆਏ,
ਜਦੋਂ ਕੋਲ ਆ ਕੇ ਧਿਆਨ ਨਾਲ ਵੇਖਿਆ ਵੀ ਬਾਬਾ ਜੀ ਦੇ ਤਾਂ ਸਵਾਸ ਨਹੀਂ ਚੱਲ ਰਹੇ, ਉਹਨਾਂ ਨੇ ਧਿਆਨ ਨਾਲ ਗਉ ਨਾਲ ਵੇਖਿਆ ਕਿ ਬਾਬਾ ਜੀ ਦਾ ਸਰੀਰ ਬਿਲਕੁਲ ਨਿਰਹਲ ਹੈ, ਇਹ ਤਾਂ ਚਾਦਰਾ ਲਿਆ ਹੋਵੇ ਪੇਟ ਹਲਦਾ ਸਵਾਸ ਲੈਂਦੇ ਆ ਜੇ ਬਿਰਾਜੇ ਹੁੰਦੇ, ਵੇਖਿਆ ਵੀ ਇਹਨਾਂ ਦੇ ਸਵਾਸ ਨਹੀਂ ਚੱਲ ਰਹੇ।
ਬਿਸਮੈ ਬੋਰੋ ਹੱਥ ਲਗਾਇਓ,
ਹੈਰਾਨੀ ਨਾਲ ਫਿਰ ਇਹਨਾਂ ਨੇ ਹੱਥ ਲਾ ਕੇ ਵੇਖਿਆ ਬਾਬਾ ਜੀ ਨੂੰ, ਛੂ ਕੇ ਵੇਖਿਆ।
ਚਰਨ ਪਲੋਟਤ ਚਹਿਤ ਜਗਾਇਓ,
ਬਾਬਾ ਜੀ ਦੇ ਚਰਨ ਫੜੇ, ਚਰਨ ਠੰਡੇ ਠਾਰ ਸਨ, ਫੜ ਕੇ ਜਦੋਂ ਹਿਲਾਇਆ ਕਿ ਸ਼ਾਇਦ ਬਾਬਾ ਜੀ ਚੇਤਨਾ ਚ ਆ ਜਾਣ, ਦਸਮ ਦੁਆਰ ਚ ਸਵਾਸ ਚੜਾਏ ਹੋਣ, ਸਮਾਧੀ ਚ ਸਥਿਤ ਹੋਣ, ਇਹ ਜਾਣ ਕੇ ਸੇਵਾਦਾਰਾਂ ਨੇ ਜਿਹੜੇ ਬਾਬਾ ਜੀ ਦੇ ਸੇਵਾਦਾਰ ਸਨ ਉਹਨਾਂ ਨੇ ਚਰਨਾਂ ਤੋਂ ਪਕੜ ਕੇ ਚਰਨਾਂ ਨੂੰ ਸਪਰਸ਼ ਕੀਤਾ। ਕਿਸੇ ਵੀ ਮਹਾਂਪੁਰਖ ਸਾਧੂ ਨੂੰ ਵੱਡੇ ਨੂੰ ਬਿਠਾਈਏ ਤੇ ਚਰਨਾਂ ਤੋਂ ਪਕੜ ਕੇ ਉਠਾਉਣਾ ਚਾਹੀਏ, ਪਹਿਲੀ ਗੱਲ ਤਾਂ ਉਠਾਉਣਾ ਨਹੀਂ ਚਾਹੀਏ। ਜੇ ਕਿਸੇ ਵੱਡੇ ਦਾ ਅਦਬ ਰੱਖਣਾ, ਸਤਿਕਾਰ ਕਰਨਾ ਕੋਈ ਜ਼ਰੂਰੀ ਕਾਰਿਆ ਹੈ, ਇਹ ਵੀ ਵਿਧੀ ਵਿਧਾਨ ਹੈ ਕਿ ਵੱਡਿਆਂ ਦੇ ਚਰਨਾਂ ਤੋਂ ਸਪਰਸ਼ ਕਰਕੇ ਚਰਨਾਂ ਤੋਂ ਪਕੜ ਕੇ ਉਠਾਉਣਾ ਚਾਹੀਏ। ਤੋ ਬਾਬਾ ਜੀ ਦੇ ਇਹਨਾਂ ਨੇ ਚਰਨ ਪਕੜੇ ਹਨ ਉਠਾਉਣ ਵਾਸਤੇ।
ਨਿਸ਼ਚੈ ਭਈ ਜਬੇ ਉਰਮਾਈ,
ਚਰਨ ਫੜ ਕੇ ਪਹਿਲਾਂ ਚਰਨ ਫੜੇ ਪਰ ਅੱਗੋਂ ਕੋਈ ਹਿਲਜੁਲ ਨਹੀਂ ਹੋਈ, ਫਿਰ ਥੋੜੇ ਜੇ ਚਰਨ ਘੁੱਟੇ ਹਿਲਾਏ ਪਰ ਬਾਬਾ ਜੀ ਚੇਤਨਾ ਵਿੱਚ ਨਹੀਂ ਆਏ, ਇਕਦਮ ਇਹ ਦੰਗ ਹੋ ਗਏ, ਹੈਰਾਨ ਹੋ ਗਏ।
ਤਾਏ ਆਏ ਇੱਕ ਸਤਿਗੁਰ ਪਾਈ,
ਬਾਬਾ ਜੀ ਤਾਂ ਸਰੀਰ ਚ ਹੈਣ ਹੀ ਨਹੀਂ, ਉਹ ਤਾਂ ਸੱਚਖੰਡ ਗਏ ਚਲੇ ਗਏ ਜਾਪਦੇ ਨੇ, ਚੰਗੀ ਤਰ੍ਹਾਂ ਵੇਖਿਆ ਇੱਕ ਸੇਵਾਦਾਰ ਉਥੋਂ ਦੌੜ ਕੇ ਕੀਰਤਪੁਰ ਸਾਹਿਬ ਨੂੰ ਵਾਪਸ ਆਇਆ ਗੁਰੂ ਘਰ ਵਿੱਚ ਮਹਾਰਾਜ ਜੀ ਨੂੰ ਖਬਰ ਦੇਣ ਲਈ।
ਉੱਚੀ ਕੂਕ ਨਿਕਟੋਏ ਮਾਰੀ,
ਉਹ ਸੇਵਾਦਾਰ ਆਇਆ, ਉਹਨੇ ਉੱਚੀ ਜੀ ਧਾ ਜਿਵੇਂ ਮਾਰੀ ਦੀ ਹੈ ਨਾ, ਚੀਕ ਜੀ ਮਾਰ ਕੇ ਮਹਾਰਾਜ ਛੇਵੇਂ ਪਾਤਸ਼ਾਹ ਕੋਲ ਬੋਲਿਆ, ਰੋਇਆ।
ਨਿਕਸੀ ਨੈਨਨ ਤੇ ਜਲ ਤਾਰੀ,
ਇਕਦਮ ਧਾ ਨਿਕਲ ਗਈ ਸਤਿਗੁਰਾਂ ਕੋਲ ਆ ਕੇ, ਤੇ ਅੱਖਾਂ ਵਿੱਚੋਂ ਉਹਦੇ ਨੇਤਰਾਂ ਚੋਂ ਪਾਣੀ ਵਹਿ ਟੁਰਿਆ, ਨੀਰ ਵਹਿ ਟੁਰਿਆ।
ਬੂਜਨ ਕੀਨ ਕਹਾਂ ਤੁਝ ਪਏ ਓ,
ਮਹਾਰਾਜ ਛੇਵੇਂ ਪਾਤਸ਼ਾਹ ਜੀ ਉਹਨੂੰ ਪੁੱਛਦੇ, ਭਾਈ ਕੀ ਗੱਲ ਹੋ ਗਈ ਤੈਨੂੰ, ਕੀ ਗੱਲ, ਇੰਨੀ ਧਾ ਕਿਉਂ ਮਾਰੀ ਹੈ, ਕਿਉਂ ਰੋਂਦਾ ਹੈ,
ਕਿਉਂ ਰੋਦਨ ਤੁਮ ਐਸੋ ਕੀਓ,
ਏਦਾਂ ਕਿਉਂ ਰੋਣਾ ਕੀਤਾ, ਤੂੰ ਬੜਾ ਦੁਖੀ ਜਾਪਦਾ ਹੈ, ਇੰਨੇ ਡਾਢੇ ਤੇ ਡਾਢੇ ਦੁੱਖ ਨਾਲ ਪੀੜਾ ਨਾਲ ਤੂੰ ਧਾ ਮਾਰ ਕੇ ਕਿਉਂ ਰੋਇਆ ਹੈ।
ਸੁਨ ਗੁਰ ਤੇ ਬੋਲਿਓ ਤਬ ਦਾਸ,
ਸੇਵਾਦਾਰ ਗੁਰੂ ਸਾਹਿਬ ਜੀ ਦੇ ਬਚਨ ਸੁਣ ਕੇ ਅੱਗੋਂ ਬੋਲਿਆ, ਕਹਿਣ ਲੱਗਾ,
ਉਤਰੇ ਆਪ ਕੋ ਵੱਡ ਗੁਣ ਰਾਸ,
ਮਹਾਰਾਜ ਛੇਵੇਂ ਪਾਤਸ਼ਾਹ ਆਪ ਜੀ ਦੇ ਵੱਡੇ ਸਾਹਿਬਜ਼ਾਦੇ, ਜਿਨ੍ਹਾਂ ਵਿੱਚ ਐਸਾ ਕੋਈ ਗੁਣ ਨਹੀਂ ਸੀ ਜਿਹੜਾ ਨਾ ਹੋਵੇ, ਗੁਣਾਂ ਦੀ ਰਾਸ ਸਨ। ਬਾਬਾ ਗੁਰਦਿੱਤਾ ਸਾਹਿਬ ਜਿੰਨੇ ਗੁਣ ਕਹਿ ਲਈਏ ਓਨੇ ਹੀ ਥੋੜੇ ਸਨ।
ਉੱਚੇ ਥਲ ਪਰ ਕੁਸ਼ਾ ਡਸਾਈ,
ਬਾਬਾ ਜੀ ਇੱਥੋਂ ਉੱਚੇ ਥਾਂ ਤੇ, ਉਹ ਸਾਹਮਣੇ ਜੋ ਨਗਰ ਤੋਂ ਬਾਹਰ ਪਹਾੜੀ ਹੈ ਜਿੱਥੇ ਬਾਬਾ ਪੀਰ ਬੁੱਢਣ ਸ਼ਾਹ ਜੀ ਦਾ ਸਥਾਨ ਹੈ, ਉਹਦੇ ਨੇੜੇ ਪਹਾੜੀ ਤੇ ਇੱਕ ਆਸਣ ਵਿਛਾ ਕੇ,
ਓਡੇ ਪ੍ਰਾਨ ਨਹੀਂ ਵਿੱਚ ਪਾਈ,
ਉੱਥੇ ਉਹ ਆਸਣ ਦੇ ਉੱਤੇ ਬਿਰਾਜਮਾਨ ਨੇ ਲੇਟੇ ਹੋਏ ਨੇ, ਤੇ ਉਹਨਾਂ ਦੇ ਸਰੀਰ ਵਿੱਚ ਗੁਰਦੇਵ ਜੀ ਇਸ ਵੇਲੇ ਸਵਾਸ ਨਹੀਂ ਚੱਲ ਰਹੇ, ਉਹਨਾਂ ਦੇ ਸਰੀਰ ਚ ਇਸ ਵੇਲੇ ਪ੍ਰਾਣ ਨਹੀਂ ਚੱਲ ਰਹੇ।
ਸੁਣ ਕਰ ਸਭ ਤੇ ਅੰਤਰਯਾਮੀ,
ਸਤਿਗੁਰੂ ਅੰਤਰਯਾਮੀ ਸਨ, ਜਾਣੀ ਜਾਣ ਜਾਣਦੇ ਸਨ ਕੀ ਖੇਡ ਵਰਤੀ ਹੈ। ਤੋ ਮਹਾਰਾਜ ਜੀ ਨੇ ਜਦੋਂ ਇਹ ਸਾਰੀ ਵਾਰਤਾ ਸੁਣੀ,
ਉੱਠੇ ਤੁਰਤ ਸੇਵਕ ਅਨੁਗਾਮੀ,
ਜੋ ਆਪਣੇ ਸੇਵਕਾਂ ਦੇ ਅਧੀਨ ਹਨ, ਆਪਣੇ ਸੇਵਕਾਂ ਦੇ ਅਨੁਗਾਮੀ ਹਨ, ਅਨੁਗਾਮੀ ਕਹਿੰਦੇ ਨੇ ਅਧੀਨ ਨੂੰ, ਅਕਾਲ ਪੁਰਖ ਜੀ ਕੇਵਲ ਆਪਣੇ ਸੇਵਕਾਂ ਦੇ ਅਧੀਨ ਹਨ, ਮਹਾਰਾਜ ਜੀ ਆਪਣੇ ਸੇਵਕਾਂ ਦੇ ਅਧੀਨ ਰਹਿੰਦੇ ਕਿਉਂਕਿ ਉਹਨਾਂ ਦੇ ਸੇਵਕ ਉਹਨਾਂ ਨੂੰ ਪ੍ਰੇਮ ਕਰਦੇ। ਐਸੇ ਸਤਿਗੁਰੂ ਜੋ ਆਪਣੇ ਸੇਵਕਾਂ ਦੇ ਅਨੁਗਾਮੀ ਹਨ,
ਚਲੋ ਕੌਣ ਥਲ ਮੈਂ ਮ੍ਰਿਤ ਪਹੋਏ,
ਮਹਾਰਾਜ ਜੀ ਕਹਿੰਦੇ ਚਲੋ ਭਾਈ ਚੱਲੀਏ, ਚਲੋ ਸਾਨੂੰ ਵੀ ਨਾਲ ਲੈ ਚੱਲੋ, ਕਿਸ ਜਗ੍ਹਾ ਤੇ ਤੁਸੀਂ ਬਾਬਾ ਗੁਰਦਿੱਤਾ ਜੀ ਦਾ ਮ੍ਰਿਤਕ ਤਨ ਦੇਖਿਆ ਹੈ।
ਇਮ ਸਤਿਗੁਰ ਗਮਨੇ ਸਭ ਜੋਏ,
ਜਿਹੜਾ ਸੇਵਾਦਾਰ ਸੀ ਅੱਗੇ ਅੱਗੇ ਤੁਰ ਪਿਆ, ਸਤਿਗੁਰੂ ਜੀ ਵੀ ਨਾਲ ਚੱਲ ਪਏ, ਗੁਰੂ ਘਰ ਦੇ ਵਿੱਚੋਂ ਹੋਰ ਵੀ ਕਈ ਸੇਵਾਦਾਰ ਉਹ ਵੀ ਨਾਲ ਨਾਲ ਚੱਲ ਪਏ।
ਅੰਤੇਪੁਰ ਗੁਰ ਕੇ ਸੁਧ ਗਈ,
ਇੱਧਰ ਮਹਾਰਾਜ ਜੀ ਦੇ ਮਹਿਲਾਂ ਵਿੱਚ ਮਾਤਾ ਜੀ ਹੋਣਾਂ ਨੂੰ ਖਬਰ ਹੋਈ, ਮਾਤਾ ਨਾਨਕੀ ਜੀ ਨੂੰ, ਮਾਤਾ ਮਰਵਾਈ ਜੀ ਹੋਣਾਂ ਨੂੰ, ਸਾਰਿਆਂ ਨੂੰ ਮਹਿਲਾਂ ਵਿੱਚ ਖਬਰ ਹੋਈ।
ਸੁਨਤ ਬਾਤ ਸਗਰੀ ਰੁਦ ਨਈ,
ਜਦੋਂ ਮਾਤਾ ਜੀ ਹੋਣਾਂ ਨੂੰ ਇਹ ਖਬਰ ਹੋਈ ਕਿ ਬਾਬਾ ਗੁਰਦਿੱਤਾ ਜੀ ਪਰਲੋਕ ਗਮਨ ਕਰ ਗਏ ਨੇ, ਗੁਰਪੁਰੀ ਪਰ ਜਾ ਬਿਰਾਜੇ ਨੇ, ਤੋ ਸੁਭਾਵਕ ਸੀ ਮਾਵਾਂ ਹਨ, ਮਾਤਾ ਦੇ ਅੰਦਰ ਵਾਤਸ਼ਲਿਆ ਰਸ ਹੈ, ਮਮਤਾ ਦਾ ਰਸ ਹੈ, ਉਸ ਮਮਤਾ ਕਾਰਨ ਕਿ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਪੂਜਨੀਕ ਮਾਤਾ ਦਮੋਦਰੀ ਜੀ ਸਨ, ਉਹ ਭਾਵੇਂ ਸੱਚਖੰਡ ਚਲੇ ਗਏ ਨੇ, ਪਰ ਮਾਤਾ ਨਾਨਕੀ ਜੀ ਔਰ ਮਾਤਾ ਮਰਵਾਈ ਜੀ ਵੀ ਉਹਨਾਂ ਨੂੰ ਪੁੱਤਰ ਰੂਪ ਕਰਕੇ ਪਾਲਦੇ ਸਨ, ਦੁਲਾਰ ਕਰਦੇ ਸਨ, ਤੋ ਉਹਨਾਂ ਦੇ ਮਨ ਚ ਇਕਦਮ ਬਹੁਤ ਪਰਮ ਵੈਰਾਗ ਦੀ ਦਸ਼ਾ ਆਈ, ਮਾਤਾ ਜੀ ਹੋਣਾ ਦੇ ਨੇਤਰਾਂ ਚੋ ਨੀਰ ਵਹਿ ਤੁਰਿਆ।
ਪਰਿਓ ਰੋਰ ਕੀਰਤਪੁਰ ਮਾਈ,
ਏਦਾਂ ਇਕਦਮ ਹਫੜਾ ਦਫੜੀ ਮੱਚ ਗਈ ਕੀਰਤਪੁਰ ਸਾਹਿਬ ਚ, ਕਿਉਂਕਿ ਜਵਾਨ ਅਵਸਥਾ ਬਾਬਾ ਜੀ ਦੇ ਤਨ ਦੀ ਆਯੂ ਮਹਾਂਪੁਰਖ ਦੱਸਦੇ ਵੀ 25 ਕੁ ਸਾਲ ਦੀ ਸੀ, 25-26 ਵਰਸ ਦੀ ਚੜ੍ਹਦੀ ਜਵਾਨੀ ਸੀ, ਸੁੰਦਰ ਸਰੂਪ ਸਨ। ਫਿਰ ਕੀਰਤਪੁਰ ਸਾਹਿਬ ਦੇ ਵਸਾਉਣ ਵਾਲੇ ਨੇ, ਕੀਰਤਪੁਰ ਸਾਹਿਬ ਨਗਰ ਬਾਬਾ ਜੀ ਨੇ ਵਸਾਇਆ ਗੁਰੂ ਛੇਵੇਂ ਪਾਤਸ਼ਾਹ ਦੀ ਆਗਿਆ ਨਾਲ, ਤੋ ਇਸ ਕਰਕੇ ਕੀਰਤਪੁਰ ਸਾਹਿਬ ਚ ਜਿੱਥੇ ਜਿੱਥੇ ਵੀ ਖਬਰ ਪਸਰੀ ਇਕਦਮ ਸਾਰਿਆਂ ਵਿੱਚ ਹਫੜਾ ਦਫੜੀ ਮੱਚ ਗਈ, ਭੱਜ ਭੱਜ ਕੇ ਆਉਣ ਲੱਗੇ।
ਸੁਣ ਸੁਣ ਸ਼ੋਕ ਵਧਿਓ ਲਗੁਨਾਈ,
ਭਾਵੇਂ ਕੋਈ ਛੋਟਾ ਭਾਵੇਂ ਕੋਈ ਵੱਡਾ ਜਿਹਨੇ ਵੀ ਸੁਣਿਆ, ਸੁਣ ਕੇ ਸਭ ਦੇ ਅੰਦਰ ਸ਼ੋਕ ਹੋਇਆ। ਸਭ ਦੇ ਅੰਦਰ ਵੈਰਾਗ ਆਇਆ।
ਬਿਧੀ ਚੰਦ ਆਦਿਕ ਨਰ ਬ੍ਰਿੰਦ,
ਬਾਬਾ ਬਿਧੀ ਚੰਦ ਸਾਹਿਬ ਹੋਰ ਜਿੰਨੇ ਗੁਰੂ ਘਰ ਦੇ ਸੇਵਾਦਾਰ ਹਨ,
ਸੰਗ ਲਾਏ ਸ਼੍ਰੀ ਹਰ ਗੋਬਿੰਦ,
ਭਾਈ ਜਾਤੀ ਮਲਕ ਜੀ, ਬਹੁਤ ਸਾਰੇ ਗੁਰਸਿੱਖ, ਮਹਾਰਾਜ ਛੇਵੇਂ ਪਾਤਸ਼ਾਹ ਨੇ ਸਾਰਿਆਂ ਨੂੰ ਆਪਣੇ ਨਾਲ ਲਿਆ ਹੈ।
ਉਤਲਾਵਤ ਪਹੁੰਚੇ ਤੇ ਸਥਾਨ,
ਔਰ ਕਾਹਲੀ ਕਾਹਲੀ ਤੁਰਦਿਆਂ ਮਹਾਰਾਜ ਜੀ ਉਸੇ ਜਗ੍ਹਾ ਤੇ ਪਹੁੰਚੇ ਨੇ ਜਿੱਥੇ ਬਾਬਾ ਗੁਰਦਿੱਤਾ ਸਾਹਿਬ ਜੀ ਸੱਚਖੰਡ ਗਮਨ ਕੀਤੇ ਹਨ।
ਭਿਖਿਓ ਪੁੱਤਰ ਪੋਡਿਓ ਬਿਨ ਪ੍ਰਾਨ,
ਜਾ ਕੇ ਵੇਖਿਆ ਕਿ ਪੁੱਤਰ ਦੀ ਲਾਸ਼, ਜਵਾਨ ਪੁੱਤਰ ਦਾ ਸਰੀਰ ਮੁਰਦਾ ਸਾਹਮਣੇ ਪਿਆ, ਸਰੀਰ ਚ ਪ੍ਰਾਣ ਨਹੀਂ ਚੱਲ ਰਹੇ।
ਨਰ ਅਪਰਨ ਸਮ ਛੋ ਕੇ ਉਪਾਇਓ,
ਗੁਰਦੇਵ ਜੀ ਇੱਥੇ ਆਪਣੇ ਹਿਰਦੇ ਦਾ ਪ੍ਰੇਮ ਪੈਦਾ ਕਰਦੇ, ਕਿਉਂਕਿ ਇੱਥੇ ਮੋਹ ਨਹੀਂ ਹੈ। ਬਾਬਾ ਗੁਰਦਿੱਤਾ ਸਾਹਿਬ ਜੈਸੇ ਆਤਮ ਗਿਆਨੀ ਮਹਾਂਪੁਰਖਾਂ ਨਾਲ ਪ੍ਰੇਮ ਹੈ, ਉਹ ਪ੍ਰੇਮ ਮਹਾਰਾਜ ਛੇਵੇਂ ਪਾਤਸ਼ਾਹ ਦੇ ਅੰਦਰੋਂ ਪ੍ਰਗਟ ਹੁੰਦਾ, ਜਿਵੇਂ ਆਮ ਕੋਈ ਨਰ ਸਧਾਰਨ ਪ੍ਰਾਣੀ ਹੁੰਦੇ ਉਹਨਾਂ ਵਾਂਗੂ ਸਤਿਗੁਰੂ ਜੀ ਲੀਲਾ ਕਰ ਰਹੇ ਹਨ।
ਬਹੁ ਨੰਦਨ ਕਿਮ ਤਾਂ ਸਿਧਾਇਓ,
ਪ੍ਰੇਮ ਚ ਕਹਿੰਦੇ ਪੁੱਤਰ ਬਾਬਾ ਗੁਰਦਿੱਤਾ ਜੀ ਚਲੇ ਗਏ ਉਹ ਸਾਨੂੰ ਤਿਆਗ ਕੇ, ਏਦਾਂ ਮਹਾਰਾਜ ਜੀ ਦਾ ਵੈਰਾਗ ਹੈ, ਹਿਰਦੇ ਚ ਪ੍ਰੇਮ ਦੀ ਅਵਸਥਾ ਹੈ। ਕਹਿਣ ਲੱਗੇ ਹੋ ਪੁੱਤਰ ਜਾ ਪਹੁੰਚੇ ਹੋ ਸੱਚਖੰਡ, ਸਾਨੂੰ ਤਿਆਗ ਕੇ ਚਲੇ ਗਏ ਹੋ।
ਸੁਭੱਟ ਸਿੱਖ ਹੈ ਸੰਗ ਜਿਤੇ,
ਜਦੋਂ ਮਹਾਰਾਜ ਜੀ ਨੇ ਬਚਨ ਕਹੇ ਲਾਗੇ ਸੂਰਮੇ ਖੜੇ ਸੀ, ਮਹਾਰਾਜ ਜੀ ਦੇ ਸੇਵਾਦਾਰ ਸਿੱਖ ਖੜੇ ਸਨ।
ਰੋਦਤ ਕਰਤ ਪੁਕਾਰ ਅਨੇਕ,
ਇਕਦਮ ਉਹਨਾਂ ਦੀਆਂ ਧਾਹਾਂ ਨਿਕਲ ਗਈਆਂ। ਬਾਬਾ ਜੀ ਨਾਲ ਸਾਰਿਆਂ ਦਾ ਪ੍ਰੇਮ ਬੜਾ ਸੀ, ਜਦੋਂ ਛੇਵੇਂ ਪਾਤਸ਼ਾਹ ਨੇ ਕਿਹਾ ਪੁੱਤਰ ਜੀ ਚਲੇ ਗਏ ਉਹ ਸਾਨੂੰ ਛੱਡ ਕੇ, ਏਦਾਂ ਬਚਨ ਕਹੇ, ਇਹ ਸੁਣਦਿਆਂ ਇਕਦਮ ਜਿੰਨੇ ਸਿੱਖ ਸੀ ਸਭ ਦੇ ਨੇਤਰਾਂ ਵਿੱਚੋਂ ਜਲ ਛਲਕ ਪਿਆ। ਬਾਬਾ ਬਿਧੀ ਚੰਦ ਸਾਹਿਬ ਜੈਸੇ ਮਹਾਂਪੁਰਖਾਂ ਦੇ ਨੇਤਰਾਂ ਵਿੱਚੋਂ ਵੀ ਪ੍ਰੇਮ ਦੇ ਜਿਹੜੇ ਨੀਰ ਸਨ ਉਹ ਵਹਿ ਟੁਰੇ। ਬਾਬਾ ਗੁਰਦਿੱਤਾ ਸਾਹਿਬ ਜੀ ਨਾਲ ਜਿਨ੍ਹਾਂ ਜਿਨ੍ਹਾਂ ਦਾ ਪ੍ਰੇਮ ਸੀ ਇਕਦਮ ਤਿਨਾਂ ਨੂੰ ਵੈਰਾਗ ਦੀ ਅਵਸਥਾ ਮਿਲੀ।
ਤਰਨ ਬੈਸ ਮੈਂ ਕਾਲ ਨਕਾਲ,
ਤਰਨ ਅਵਸਥਾ ਸੀ, ਜਵਾਨੀ ਦੀ ਅਵਸਥਾ ਸੀ, ਇਸ ਉਮਰ ਦੇ ਵਿੱਚ ਤਾਂ ਮੌਤ ਦਾ ਭੈ ਨਹੀਂ ਹੁੰਦਾ, ਇਹ ਤਾਂ ਚਿੱਤ ਚੇਤੇ ਵੀ ਨਹੀਂ ਸੀ, ਨਾ ਕੋਈ ਸਰੀਰ ਢਿੱਲਾ ਸੀ, ਨਾ ਕੋਈ ਬਿਮਾਰ ਸਨ, ਬਹੁਤ ਚੜ੍ਹਦੀ ਕਲਾ ਵਿੱਚ ਜਵਾਨ ਸਰੀਰ ਸੀ ਬਾਬਾ ਗੁਰਦਿੱਤਾ ਜੀ ਦਾ।
ਰਾਵਰ ਕਹਾਂ ਗਈ ਕਰ ਖਿਆਲ,
ਬਾਬਾ ਜੀ ਐਸਾ ਤੁਸੀਂ ਕੀ ਖਿਆਲ ਰੱਖਿਆ ਵੀ ਇਕਦਮ ਸਾਨੂੰ ਦੱਸਿਆ ਨਹੀਂ, ਸਾਨੂੰ ਮਿਲੇ ਨਹੀਂ, ਇਕਦਮ ਆਪਣਾ ਤਨ ਤਿਆਗ ਕੇ ਸੱਚਖੰਡ ਚਲੇ ਗਏ ਹੋ।
ਸੁਨ ਕੀਰਤਪੁਰ ਕੇ ਨਰ ਨਾਰੀ,
ਜਿੰਨੇ ਕੀਰਤਪੁਰ ਸਾਹਿਬ ਦੇ ਨਰ ਨਾਰੀਆਂ ਪੁਰਖ ਇਸਤਰੀਆਂ ਹਨ,
ਤਾਏ ਪਹੁੰਚੇ ਕਾਜ ਬਿਸਾਰੀ,
ਉਹ ਸਭ ਆਪੋ ਆਪਣੇ ਕੰਮ ਜਿਹੜੇ ਕਰਦੇ ਸੀ ਵਿੱਚੇ ਹੀ ਛੱਡ ਕੇ ਆ ਪਹੁੰਚੇ ਹਨ।
ਸਭ ਰੋਦਤ ਅਰ ਬੰਧਨ ਕਰੇ,
ਕੋਈ ਕੀਰਤਪੁਰ ਸਾਹਿਬ ਦਾ ਵਾਸੀ ਐਸਾ ਨਹੀਂ ਜਿਹਦੀਆਂ ਅੱਖਾਂ ਨਾ ਭਰੀਆਂ ਹੋ, ਸਭ ਦੇ ਨੇਤਰ ਭਰੇ ਨੇ, ਔਰ ਸਭ ਬੜੇ ਨੇਤਰ ਭਰਿਆਂ ਨਾਲ ਬਾਬਾ ਜੀ ਨੂੰ ਮੱਥਾ ਟੇਕਦੇ। ਬਾਬਾ ਜੀ ਦਾ ਪਾਵਨ ਸਰੀਰ ਸਾਹਮਣੇ ਹੈ ਤੇ ਬਾਬਾ ਜੀ ਦੇ ਸਰੀਰ ਨੂੰ ਨਮਸਕਾਰਾਂ ਕਰਦੇ, ਸਭ ਦੇ ਨੇਤਰ ਭਰੇ ਹੋਏ ਨੇ ਕੀਰਤਪੁਰ ਸਾਹਿਬ ਦੇ ਵਾਸੀਆਂ ਦੇ।
ਗੁਰਸਿਮਰੈ ਸ਼ੋਕ ਸੁਚਿਤ ਤਰੈ,
ਗੁਰੂ ਸਾਹਿਬ ਜੀ ਦਾ ਸਿਮਰਨ ਕਰਦੇ, ਮਹਾਰਾਜ ਜੀ ਨੂੰ ਯਾਦ ਕਰਦੇ, ਨਾਲੇ ਆਪਣੇ ਚਿੱਤ ਵਿੱਚ ਭਾਰੀ ਸੋਗ ਪ੍ਰਗਟ ਕਰਦੇ ਹਨ।
ਆਏ ਨਾਨਕੀ ਅਰਮਰਵਾਈ,
ਇਹਨੇ ਨੂੰ ਮਾਤਾ ਨਾਨਕੀ ਜੀ ਵੀ ਆ ਪਹੁੰਚੇ, ਮਾਤਾ ਮਰਵਾਈ ਜੀ ਵੀ ਆ ਗਏ।
ਮੁਖ ਕੋ ਦੇਖ ਦੇਖ ਬਿਲ ਲਾਈ,
ਜਦੋਂ ਆ ਕੇ ਆਪਣੇ ਸਪੁੱਤਰ ਬਾਬਾ ਗੁਰਦਿੱਤਾ ਜੀ ਦੇ ਮੁਖ ਤੋਂ ਚਾਦਰ ਲਾ ਕੇ ਦਰਸ਼ਨ ਕੀਤੇ, ਦਰਸ਼ਨ ਕਰ ਕਰਕੇ ਮਾਤਾ ਜੀ ਦਾ ਵਾਤ ਛੱਲਿਆ, ਪ੍ਰੇਮ ਰਸ ਮਾਤਾਵਾਂ ਦੇ ਨੇਤਰਾਂ ਚ ਉਛਲ ਉਛਲ ਕੇ ਬਾਹਰ ਆ ਰਿਹਾ।
ਅਹੋ ਪੁੱਤਰ ਜੋਧਾ ਸਭ ਲਾਇਕ,
ਮਾਤਾ ਮਰਵਾਈ ਜੀ ਕਹਿੰਦੇ ਹੇ ਪੁੱਤਰ ਤੂੰ ਸਰਵ ਪ੍ਰਕਾਰ ਨਾਲ ਯੋਧਾ ਸੀ, ਤੂੰ ਸੂਰਮਾ ਸੀ, ਤੇਰੀ ਬਹਾਦਰੀ ਤੇਰੀ ਸੂਰਮਤਾਈ ਅਸੀਂ ਅੰਮ੍ਰਿਤਸਰ ਸਾਹਿਬ ਦੇ ਜੰਗ ਚ ਵੀ ਵੇਖੀ ਹੈ, ਤੇਰੀ ਸੂਰਮਤਾਈ ਅਸੀਂ ਕਰਤਾਰਪੁਰ ਸਾਹਿਬ ਦੇ ਜੰਗ ਵਿੱਚ ਵੀ ਤੱਕੀ ਹੈ।
ਗੁਰਸੁਤ ਜੇਸ਼ਟ ਗਨ ਸੁਖਦਾਇਕ,
ਤੁਸੀਂ ਗੁਰੂ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਸੀ, ਮਹਾਰਾਜ ਜੀ ਦੇ ਪੰਜਾਂ ਪੁੱਤਰਾਂ ਚੋਂ ਸਭ ਤੋਂ ਵੱਡੇ ਜੇਠੇ, ਜਿਨ੍ਹਾਂ ਨੂੰ ਟਿੱਕਾ ਜੀ ਕਹਿੰਦੇ ਨਾ, ਟਿੱਕਾ ਜੀ, ਤੁਸੀਂ ਟਿੱਕਾ ਸਾਹਿਬ ਸੀ, ਗੁਰੂ ਸਾਹਿਬ ਦੇ ਵੱਡੇ ਸਪੁੱਤਰ ਸੀ, सारे गुण सन तुहाडे च, ऐसा कोई गुण नहीं सी जो तुहाडे च नहीं सी।
बदन प्रसन्न सदीव बिलोके,
तुहाडा चेहरा सदा ही प्रसन्न रहिंदा सी, तुसी सदा ही खेड़े रहिंदे सी। जिहदे नाल भी बचन करना हस के, बड़े खेड़े विच बिलास विच बचन करना।
कारण कवन गवन पर लोके,
एहो जा की कारण वरत्या कि तुसी अचानक ही परलोक चले गए, सानू दर्शन दिते बिना, साडे नाल वचन कीते बिना, एदा अचानक किवें चले गए।
श्री हर राय पिता को देख,
धन गुरु हर राय साहब बाल रूप विच सन सतमे पातशाह, जदों आके अपने पिता दा शरीर वेख्या बाबा गुरदत्ता साहब जी दा। हां जी,
अर रोदत परवार विशेख,
फिर वेख्या गुरु हर राय साहब ने सारियां तरफां वल निगाह मारी, परिवार दे जी माता जी होनी, दादियां, जिन्ने होर गुरसिख, सब दे नेत्र भरे हुए सन। गुरु हर राय साहब जी ने सब वल वेख्या।
अल्प बैस में मुख मुरझायो,
छोटी उम्र सी महाराज सतमे पातशाह, बचपन दी खेड विच वरत रहे सन, ते पिता जी दा शरीर वेख के महाराज जी दा चेहरा भी ना एकदम जिवें कोई फुल मुरझाया हुंदा है, एदां चेहरा मुरझा गया। गुरदेव बाल लीला दे चोज ने, जिवें एक बालक अपने पिता दे चलाने ते नेत्र उन्हें सरूप दा जिहड़ा सरूप मुरझा जांदा है, तो उदा महाराज गुरु हर राय साहब जी खेड कर रहे ने।
कहें बदन कुछ बाक न आयो,
हाँ बोलना चाहुंदे पर कुछ बोल नहीं पाउंदे गुरु हर राय साहब जी।
कमल बिलोचन तेजल डारा,
तो महाराज सतमे पातशाह दे भी नेत्र जेड़े ने ना, वो विराग दी अवस्था विच भारा ए,
मनो शोक को छुट्यो फुहारा,
ते मानो विराग दे नेत्र जेड़े जल ने उना दा फुआरा बह टुरिया होवे।
सतगुर बैठे लाई दीवान,
छेवें पातशाह ने इत्थे ही दीवान सजा लिया जिथे बाबा जी ने शरीर त्यागया सी, अजकल बाबा जी दा स्थान है उत्थे, उसे जगह ती महाराज जी ने दीवान सजा लिया।
सिख सुपट टिग रुदत महान,
जिन्ने सिख सुपट सूर में कोई ऐसा नहीं सी जेदियां अखां सजल ना होण।
हित संस्कारन सोज मंगाई,
महाराज जी ने हुक्म कीता अंतम संस्कार दी तैयारी करो, जो संस्कार ली समगरी चाहिदी है लकड़ा आदि को मंगा लिया।
चंदन पार ले आए समुदाई,
सेवादार चंदन दी लकड़ लै के आए और क्यों आदक लै के हाजर हुए।
तिल जब कृत आद सब आने,
जो जो समगरी हुंदी है अंतम संस्कार दी ओ सारी समगरी क्यों आदक लै आए।
परतकार सब रोदत ठाने,
नाले अपने हथी सारी तैयारी कर रहे ने संस्कार दी, नाले बाबा गुरदत्ता साहब जी नू चेते करके बड़े बराग विच नेत्रां चो कई बेरी उन्हां सिखां दी अखां भर दियां, बाबा जी नू चेते करके वराग कर दे हन।
छरी खरी गुर खरी निहारी,
महाराज जी ने ओ छड़ी वेखी जड़ी बाबा जी ने अपने सीस वाले पासे गड्डी सी, ओनू खड़िया वेखिया के हरी छड़ी है, निम दी छड़ी है।
रहन देओ ए तरु होए पारी,
महाराज जी ने कहा सिखो ए ना पुट्यो, ए बाबा जी ने अपने हथी लाई है, एदा बड़ा वड्डा भारी सुंदर दरख्त बनेगा। ओ हुण भी निम दा दरख्त बाबा गुरदत्ता साहब जी दे उस स्थान ते शोभनीक है, संगतां दर्शन कर दिया हां, उत्थे बाबा जी दा स्थान है निम दे दरख्त दे नाल, उत्थे प्रकाश हुंदा है। तो कहण लगे कि ए ना पुट्यो, ए बाबा जी दे हत्थां दी लगी छड़ी है, एदा एक वड्डा दरख्त बनेगा।
कह कर चंदन चिखा बनवाए,
नेड़े ही चंदन दी चिखा तैयार करवाई,
देखत कै शनान करवाए,
बाबा गुरदत्ता साहब जी दा शनान करवाया।
नए वस्त्र तन में पहराए,
नवे वस्त्र नवी पोशाक लिया के बाबा गुरदत्ता जी दे तन ते सजाई, खुद छेवें पातशाह धन गुरु हर गोबिंद साहब आप अपने हथी ए सारी क्रिया कर रहे हन।
बौर चिखा पर देहे तराई,
बाबा जी दा पावन शरीर अंगीठे दे उत्ते सजाया है,
पावक श्री हर राय लगाई
और गुरु हर राय साहब बाबा गुरदत्ता जी दे छोटे साहबजादे सी बड़े धीरमल जी सी धीरमल होनी तां बागी हो गए गुरु घर तो बेमुख हो गए आए नहीं करतारपुर साहब ही सन तो गुरु हर राय साहब जी ने अपना पुत्र धर्म पालिया पिता दे अंगीठे नूं धन गुरु हर राय साहब जी ने अपने हथी अगन भेट कीता
विधि समेत संस्कारन कीने
जेड़ी विधि है अंतम संस्कार दी उस विधि सहित बाबा जी दे तन दा अंतम संस्कार कीता
सबन बिलोचन जल पर लीने
जदो अग्नि प्रचंड होई बाबा जी दे अंगीठे नू वेख के सब दे नेत्र भर आए
कै करबो करा करवायो
गुरदेव ने हुक्म कीता के कड़ा प्रसाद दियां देगां खुले गफे ओ तैयार करके इथे लै के आओ
नरको गन उठाए कर लियायो
महाराज जी दे सेवादार गए नगर विचों बड़ी छेती नाल कड़ा प्रसाद दियां देगां दे खुले गफे वड्डे वड्डे कड़ाए भर के लै के आए
सबन बाप का की निशनान
इथे बौली च कईयां इशनान पान कीता
हुन बैठे गुर लगे ओ दीवान
महाराज जी ने दीवान सजाया बाबा जी दा अंगीठा प्रचंड है लागे कुछ दूरी ते छेवें पातशाह ने बैठ के दीवान सजाया कीर्तन होया है
पंचामृत सो दियो बरताए
सोहला साहब दी बाणी अलाणियां दे जाप गुरसिखां कीते हन और कड़ा प्रसाद दी देग फिर बाद विच सारी संगत विच सिखां विच वरताई
सबन सुनाए श्री बदन अलाए
छेवें पातशाह हुण वर देण लगे संस्थान बाबा गुरदत्ता जी दी इस जगह नू बख्शिश दे वर देण लगे सब नू सुना के महाराज जी ने बचन कहे
तरे कामना जो सिख आवे
कहण लगे जेड़ा कोई माई भाई गुर सिख अपने हिरदे च कोई कामना तार के कोई भी इच्छा लै के इस स्थान ते जिथे बाबा गुरदत्ता जी ने तन त्यागया ते छड़ी गड्डी है एदी निम बनेगी एदा दरख्त बनेगा इस स्थान ते जेड़ा कोई माई भाई कामना धार के आवेगा
करे तिहावल इते अर पावे
और कड़ा प्रसाद दी देग भेटा करेगा कोई कामना धार के हिरदे च ते कड़ा प्रसाद दी देग भेटा करेगा
शरदा सहित दर्श को पाए
शरदा दे नाल दर्शन करेगा भावना दे नाल दर्शन करेगा
मन बाचित पुरवें समुदाये
धन बाबा गुरदत्ता साहब उना दे मन दियां बांछावां उना दियां कामनावां पूरियां करनगे बाबा गुरदत्ता दीन दुनी दा टिक्का जो वर मंगया सो वर दिता जेड़ा कोई आके इत्थे जेड़ी कामना मंगेगा बाबा गुरदत्ता जी दे संस्थान तो उन्हां दियां कामनावां दी पूर्ति होवेगी
सत श्री अकाल नीम तरोवर होए बिलंद
ओरे जेड़ी छड़ी गड्डी है दा नीम तरोवर नीम कहंदे निम नू निम तरोवर तरोवर दरख्त नू कहंदे एदा निम दा दरख्त बनेगा वड्डा
श्री गुरु दित्ते दर्श मनिंद
जेड़ा उस ए निम दे दर्शन करेगा ना ओए समझ ले भी इस निम चो नू बाबे गुरदत्ते दे दर्शन होणगे खालसा जी ए भावनावां हन गुरसिखां दियां भावनावां हन तां फिर बाबा जी दी छू महसूस होवेगी कि बाबा जी दे हत्थां दी छड़ी है जिहड़ी निम बणी जिन्हें गुरु घरां दे पुरातन दरख्त ने दुख पंजनी बेरी दे दर्शन करिए महाराज गुरु रामदास साहब जी दी छू महसूस हुंदी भी ओ बेर है जिहनूं महाराज सच्चे चौथे पातशाह ने छूया गुरु अर्जन साहब जी ने इहदे ते दरिया दृष्टि की बाबे बुढ़े दी बेर दे दर्शन करिए ते बाबा बुढ़ा साहब दी उत्थे याद आ जांदी उहनां नूं वेखदिआं बाबा जी उत्थे थड़े ते बैठे दर्शन देंदिआं नजर आउंदे आपां नमस्कार करदे आ ना खालसा जी इह कोई मनमत नहीं है कि गुरु साहबां दीआं जिहड़ीआं यादगारां निशानियां ने उहनां नूं नमस्कार करन उहनां नूं दर्शन करके गुरु साहबां नूं आपां नमस्कार करदे जे बाबे बुढ़े दी बेर दे दर्शन करदे आं ते बेर नूं मत्था थोड़ी टेकदे आं बाबा बुढ़ा जी दा ध्यान धर के सीस झुकाउंदे आं इसे तरह कहिंदे जिहड़ा इह निम दे आ के दर्शन करेगा ਬਾਬਾ ਗੁਰਦਿੱਤਾ ਜੀ ਦੇ ਦਰਸ਼ਨ ਪਾਵੇਗਾ।
ਕਰੀ ਬੰਦਨਾ ਦੇਖੇ ਨੈਣ,
ਜਿਹੜਾ ਬੰਦਨਾ ਕਰੇਗਾ ਅਦਬ ਨਾਲ ਇੱਥੇ ਨਮਸਕਾਰ ਕਰੇਗਾ ਸਥਾਨ ਤੇ, ਮਹਾਰਾਜ ਜੀ ਕਹਿੰਦੇ ਭਾਈ ਉਹਨਾਂ ਨੂੰ ਪ੍ਰਤੱਖ ਦਰਸ਼ਨ ਹੋਣਗੇ ਬਾਬਾ ਗੁਰਦਿੱਤਾ ਜੀ ਦੇ।
ਸਕਲ ਕਾਮਨਾ ਪ੍ਰਾਪਤ ਐਨ,
ਉਹਨਾਂ ਨੂੰ ਘਰ ਵਿੱਚ ਸਰਬ ਕਾਮਨਾਵਾਂ ਦੀ ਪ੍ਰਾਪਤੀ ਹੋਵੇਗੀ, ਸਾਰੇ ਫਲ ਉਹਨਾਂ ਨੂੰ ਪ੍ਰਾਪਤ ਹੋਣਗੇ।
ਨਿਤ ਪ੍ਰਤ ਇਆਂ ਤਿਹਾਵਲੇ ਆਏ,
ਨਾਲ ਹੁਕਮ ਕੀਤਾ ਕਿ ਇੱਥੇ ਨਿਤਾ ਪ੍ਰਤੀ ਕੀਰਤਪੁਰ ਸਾਹਿਬ ਤੋਂ, ਕਿਉਂਕਿ ਉਦੋਂ ਉੱਥੇ ਤਾਂ ਪ੍ਰਬੰਧ ਨਹੀਂ ਸੀ, ਹੁਣ ਤਾਂ ਉੱਥੇ ਵੀ ਮਹਾਰਾਜ ਜੀ ਦੀ ਕਿਰਪਾ ਨਾਲ ਲੰਗਰ ਚੱਲਦੇ ਆ, ਪਰ ਉਦੋਂ ਮਹਾਰਾਜ ਜੀ ਨੇ ਹੁਕਮ ਕੀਤਾ ਕਿ ਰੋਜ਼ਾਨਾ ਕੀਰਤਪੁਰ ਸਾਹਿਬ ਦੇ ਵਾਸੀ ਇੱਥੇ ਕੜਾਹ ਪ੍ਰਸ਼ਾਦ ਦੀ ਖੁੱਲੀ ਦੇਗ ਲਿਆ ਕੇ ਰੋਜ਼ਾਨਾ ਇੱਥੇ ਅਰਦਾਸ ਕਰਕੇ ਦੀਵਾਨ ਸਜਾ ਕੇ ਦੇਗ ਵੰਡਣ, ਇਹ ਮਹਾਰਾਜ ਜੀ ਨੇ ਹੁਕਮ ਕੀਤਾ। ਹਾਂਜੀ,
ਤ੍ਰਿਪਤੈ ਸਿੱਖ ਸੰਗਤ ਸਭ ਖਾਏ,
ਦੇਗ ਦਾ ਹੀ ਲੰਗਰ ਚੱਲੇ ਇੱਥੇ ਕੜਾਹ ਪ੍ਰਸ਼ਾਦ ਦਾ, ਖੁੱਲੇ ਗੱਫੇ ਵਰਤਣ ਕਿ ਜਿਹੜਾ ਕੋਈ ਆਵੇ ਉਹਨੂੰ ਪ੍ਰਸ਼ਾਦੇ ਦੀ ਲੋੜ ਨਾ ਰਵੇ, ਉਹ ਖੁੱਲਾ ਗੱਫਾ ਕੜਾਹ ਪ੍ਰਸ਼ਾਦ ਦੀ ਦੇਗ ਦਾ ਹੀ ਛੱਕ ਕੇ ਤ੍ਰਿਪਤ ਹੋਵੇ।
ਦੇਸ਼ ਵਿਦੇਸ਼ੀ ਜੋ ਚੱਲ ਆਵੇ,
ਇਸ ਦੇਸ਼ ਦਾ ਚਾਹੇ ਕੋਈ ਵਿਦੇਸ਼ਾਂ ਦਾ ਜਿਹੜਾ ਵੀ ਕੋਈ ਇੱਥੇ ਚੱਲ ਕੇ ਆਵੇਗਾ,
ਇਸ ਥਲ ਤੇ ਸੁਤਿਹਾਵਲ ਖਾਵੇ,
ਕਹਿੰਦੇ ਸਭ ਨੂੰ ਇੱਥੋਂ ਕੜਾਹ ਪ੍ਰਸ਼ਾਦ ਦੀ ਦੇਗ ਦਾ ਵਰਤਾਰਾ ਮਿਲੇਗਾ।
ਪੁਨ ਸਥਾਨ ਮਹਾਨ ਬਣੇ ਹੈ,
ਤੇ ਫਿਰ ਆਉਣ ਵਾਲੇ ਸਮੇਂ ਚ ਮੇਰੇ ਸਿੱਖ ਮੇਰੇ ਸੇਵਕ ਬਾਬਾ ਜੀ ਦਾ ਇੱਥੇ ਮਹਾਨ ਪਵਿੱਤਰ ਸਥਾਨ ਬਣਾਉਣਗੇ, ਇੱਥੇ ਬਾਬਾ ਗੁਰਦਿੱਤਾ ਜੀ ਦਾ ਅਸਥਾਨ ਬਣੇਗਾ।
ਦਰਸ਼ਨ ਤੇ ਕਲ ਮਲ ਬਿਨਸੇ ਹੈ,
ਜਦੋਂ ਦਰਸ਼ਨ ਇੱਥੇ ਆ ਕੇ ਗੁਰਸਿੱਖ ਦਰਸ਼ਨ ਕਰਿਆ ਕਰਨਗੇ, ਦਰਬਾਰ ਬਣੇਗਾ, ਗੁਰਮਤਿ ਦਾ ਪ੍ਰਚਾਰ ਪ੍ਰਸਾਰ ਹੋਵੇਗਾ, ਕਥਾ ਕੀਰਤਨ ਦੇ ਪ੍ਰਵਾਹ ਚੱਲਣਗੇ, ਜਿਹੜਾ ਵੀ ਆ ਕੇ ਦਰਸ਼ਨ ਕਰੇਗਾ ਇਸ ਸਥਾਨ ਤੇ ਉਹਦੇ ਸਮਸਤ ਪਾਪਾਂ ਦਾ ਨਾਸ ਹੋਵੇਗਾ।
ਸੇਵੇ ਉਰ ਨਿਰਮਲ ਬਣ ਜਾਏ,
ਜਿਹੜਾ ਇੱਥੇ ਸੇਵਾ ਕਰੇਗਾ ਬਾਬਾ ਗੁਰਦਿੱਤਾ ਜੀ ਦੇ ਅਸਥਾਨ ਤੇ ਉਹਦਾ ਮਨ ਨਿਰਮਲ ਹੋ ਜਾਏਗਾ, ਉਹਦਾ ਅੰਤਸ਼ਕਰਨ ਸ਼ੁੱਧ ਹੋ ਜਾਏਗਾ।
ਭਗਤ ਗਿਆਨ ਗੁਰ ਸਿੱਖੀ ਪਾਏ,
ਇੱਥੋਂ ਭਗਤੀ ਵੀ ਮਿਲੇਗੀ, ਇੱਥੋਂ ਗਿਆਨ ਵੀ ਮਿਲੇਗਾ ਉਹਨਾਂ ਨੂੰ ਸੇਵਾ ਕਰਨ ਵਾਲਿਆਂ ਨੂੰ, ਤੇ ਜਿਹਨਾਂ ਨੂੰ ਗੁਰਸਿੱਖੀ ਦਾ ਦਾਨ ਚਾਹੀਦਾ ਉਹਨਾਂ ਨੂੰ ਇੱਥੋਂ ਗੁਰਸਿੱਖੀ ਦਾ ਦਾਨ ਵੀ ਪ੍ਰਾਪਤ ਹੋਵੇਗਾ। ਜੇ ਕਿਸੇ ਦੇ ਟੱਬਰ ਚ ਗੁਰਸਿੱਖੀ ਨਹੀਂ ਤੇ ਉਹ ਬਾਬਾ ਗੁਰਦਿੱਤਾ ਜੀ ਦੇ ਅਸਥਾਨ ਤੇ ਜਾ ਕੇ ਅਰਦਾਸ ਕਰਨ ਕਿ ਬਾਬਾ ਜੀ ਇਹ ਦਇਆ ਕਰੋ ਕਿ ਸਾਡੇ ਪਰਿਵਾਰ ਦੇ ਵਿੱਚ ਗੁਰਸਿੱਖੀ ਦਾ ਦਾਨ ਆ ਜਾਏ, ਉਥੋਂ ਗੁਰਸਿੱਖੀ ਦਾ ਦਾਨ ਵੀ ਪ੍ਰਾਪਤ ਹੋਵੇਗਾ। ਕਈ ਗੁਰਮੁਖ ਗੁਰਸਿੱਖ ਕਹਿੰਦੇ ਜੀ ਸਾਡਾ ਪਰਿਵਾਰ ਗੁਰਸਿੱਖ ਨਹੀਂ, ਅਸੀਂ ਗੁਰਸਿੱਖ ਹਾਂ। ਉਹ ਬਾਬਾ ਜੀ ਦੇ ਅਸਥਾਨ ਤੇ ਹਾਜ਼ਰੀ ਭਰ ਕੇ ਅਰਦਾਸ ਕਰਨ, ਪਰਿਵਾਰ ਵਿੱਚ ਵੀ ਗੁਰਸਿੱਖੀ ਆ ਜਾਏਗੀ। ਹਾਂਜੀ,
ਬਰਖਾ ਮਹਾ ਅੰਧੇਰੀ ਜੋਏ,
ਭਾਵੇਂ ਮੀਂਹ ਵਗੇ, ਹਨੇਰੀ ਚੱਲੇ, ਚੱਖੜ ਚੱਲੇ,
ਤਉ ਤਿਹਾਵਲ ਇਸ ਥਲ ਹੋਏ,
ਭਾਵੇਂ ਕੜਾਹ ਪ੍ਰਸ਼ਾਦ ਦੀ ਦੇਗ ਦਾ ਨਾ ਇੱਥੇ ਨਾਗਾ ਪਵੇ, ਮੀਂਹ ਚੱਲੇ, ਚੱਖੜ ਚੱਲੇ, ਹਨੇਰੀ ਚੱਲੇ, ਇੱਥੇ ਰੋਜ਼ਾਨਾ ਕੜਾ ਪ੍ਰਸ਼ਾਦ ਦੀ ਦੇਗ ਦਾ ਹੀ ਵਰਤਾਰਾ ਵਰਤੇ।
ਇਤਿਆਦਿਕ ਮਹਿਮਾ ਕੈ ਥਾਨ,
ਏਦਾਂ ਸਤਿਗੁਰੂ ਜੀ ਨੇ ਇਸ ਸਥਾਨ ਦੀ ਭਾਰੀ ਮਹਿਮਾ ਆਪਣੀ ਰਸਨਾ ਤੋਂ ਕਹੀ।
ਉਠਤ ਪਏ ਸ਼੍ਰੀ ਗੁਰ ਭਗਵਾਨ,
ਗੁਰੂ ਭਗਵਾਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਫਿਰ ਮਹਾਰਾਜ ਜੀ ਇੱਥੋਂ ਉੱਠੇ।
ਅਸ਼ਟ ਕਾਟ ਸਤਰਾਂ ਸਹਿ ਸੰਮਤ,
ਖਾਲਸਾ ਜੀ 1692 ਸੰਮਤ ਬਿਕਰਮੀ ਵਿੱਚ,
ਅੱਸੂ ਮਾਸ ਸੁਦੀ ਦਸਵੀਂ ਤਿਥ,
ਅੱਸੂ ਦੇ ਮਹੀਨੇ ਦੀ ਦਸਵੀਂ ਤਰੀਕ, ਦਸਵੀਂ ਦੀ ਤਿਥ, ਅੱਸੂ ਸੁਦੀ ਦਸਵੀਂ ਵਾਲਾ ਦਿਨ ਸੀ।
ਕਰ ਸਭ ਕਿਰਿਆ ਗੁਰੂ ਚੱਲ ਆਏ,
ਬਾਬਾ ਗੁਰਦਿੱਤਾ ਸਾਹਿਬ ਜੀ ਦੀ ਇਹ ਸਾਰੀ ਖੇਡ ਵਿਵਾਨ ਦੀ ਸੱਚਖੰਡ ਜਾਣ ਦੀ ਬਣੀ ਉਹ ਇਸ ਸੰਨ ਵਿੱਚ ਅੱਸੂ ਸੁਦੀ ਦਸਵੀਂ ਵਾਲੇ ਦਿਨ ਕੀਤੀ।
ਸ੍ਰੀ ਗੁਰਦਿੱਤਾ ਜੋਤ ਸਮਾਏ,
ਧੰਨ ਬਾਬਾ ਗੁਰਦਿੱਤਾ ਸਾਹਿਬ ਜੀ ਦੀ ਜੋਤ ਅੱਸੂ ਸੁਦੀ ਦਸਵੀਂ ਵਾਲੇ ਦਿਨ ਨਿਰੰਕਾਰ ਦੇ ਸਰੂਪ ਵਿੱਚ ਸਮਾ ਕੇ ਇੱਕ ਬਿਕ ਹੋ ਗਈ। ਪਵਨੈ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਇਸ ਅਵਸਥਾ ਨੂੰ ਬਾਬਾ ਗੁਰਦਿੱਤਾ ਸਾਹਿਬ ਜੀ ਪ੍ਰਾਪਤ ਹੋ ਗਏ।
ਗੁਰ ਕੀ ਗਤ ਕਿਛ ਜਾਏ ਨ ਜਾਨੀ,
ਛੇਵੇਂ ਪਾਤਸ਼ਾਹ ਨੇ ਆਪ ਖੁਦ ਆਪਣੇ ਹੱਥੀ ਇਹ ਸਾਰੀ ਅੰਤਮ ਕਿਰਿਆ ਬਾਬਾ ਗੁਰਦਿੱਤਾ ਜੀ ਦੇ ਸਰੀਰ ਦੀ ਕੀਤੀ। ਐਸੇ ਗੁਰਦੇਵ ਜਿਨ੍ਹਾਂ ਦੀ ਗੱਤ ਕੋਈ ਨਹੀਂ ਜਾਣ ਸਕਦਾ। ਮਹਾਰਾਜ ਜੀ ਦੀ ਇਸ ਖੇਡ ਨੂੰ ਕੋਈ ਸਮਝ ਨਹੀਂ ਸਕਦਾ, ਗੁਰੂ ਦੀ ਗੱਤ ਗੁਰਸਿੱਖ ਜਾਣ ਹੀ ਨਹੀਂ ਸਕਦਾ। ਡਾਕਟਰ ਤਾਰਨ ਸਿੰਘ ਜੀ ਨੇ ਬੜਾ ਸੋਹਣਾ ਬਚਨ ਲਿਖਿਆ, ਉਹ ਕਹਿੰਦੇ ਸਿੱਖ ਕਦੇ ਗੁਰੂ ਦੀ ਗੱਤ ਨਹੀਂ ਜਾਣ ਸਕਦਾ, ਜਿਹੜਾ ਸਿੱਖ ਗੁਰੂ ਦੀ ਗੱਤ ਜਾਣ ਲੈਂਦਾ ਉਹ ਸਿੱਖ ਸਿੱਖ ਨਹੀਂ, ਫਿਰ ਗੁਰੂ ਦਾ ਰੂਪ ਹੋ ਜਾਂਦਾ ਹੈ। ਭਾਈ ਲਹਿਣੇ ਨੇ ਗੁਰੂ ਨਾਨਕ ਦੀ ਗੱਤ ਜਾਣ ਲਈ ਤੋ ਭਾਈ ਲਹਿਣਾ ਜੀ ਭਾਈ ਲਹਿਣਾ ਜੀ ਨਹੀਂ ਰਹੇ, ਗੁਰੂ ਨਾਨਕ ਦੀ ਗੱਤ ਜਾਣ ਕੇ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਹੋ ਨਿਬੜੇ। ਜਦੋਂ ਤੱਕ ਸਿੱਖ ਆ ਉਦੋਂ ਤੱਕ ਨਹੀਂ ਗੱਤ ਜਾਣ ਸਕਦੇ, ਉਦੋਂ ਤੱਕ ਇਹੀ ਰੋਜ਼ਾਨਾ ਸਵੇਰੇ ਸ਼ਾਮ ਰੋਜ਼ ਕਹਿੰਦੇ ਆ, ਤੂੰ ਮੇਰੀ ਗੱਤ ਮਿੱਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ। ਮਹਾਰਾਜ ਤੁਹਾਡੀ ਗੱਤ ਮਿੱਤ ਤੁਸੀਂ ਆਪ ਹੀ ਜਾਣਦੇ ਹੋ।
ਬਿਸਮਤ ਮਤ ਸਭ ਤੂਸ਼ਨ ਠਾਨੀ,
ਜਿੰਨੇ ਸਿੱਖ ਨੇ ਸਭ ਹੈਰਾਨ ਨੇ, ਸਭ ਚੁੱਪ ਵੀ ਨੇ, ਕੋਈ ਬੋਲਦਾ ਨਹੀਂ, ਕੋਈ ਕੁਝ ਕਹਿੰਦਾ ਨਹੀਂ ਗੁਰਦੇਵ ਜੀ ਨੂੰ।
ਪਿੱਛੇ ਆਏ ਚਲੀ ਗਨ ਨਾਰੀ,
ਬਾਬਾ ਗੁਰਦਿੱਤਾ ਜੀ ਦੇ ਅਸਥਾਨ ਤੋਂ ਮਹਾਰਾਜ ਜੀ ਚੱਲ ਕੇ ਕੀਰਤਪੁਰ ਸਾਹਿਬ ਨੂੰ ਤੁਰ ਪਏ, ਜਿੰਨੇ ਨਗਰ ਨਿਵਾਸੀ ਸਨ, ਮਹਿਲ ਸਨ, ਇਸਤਰੀਆਂ ਸਨ, ਗੁਰੂ ਘਰ ਦੀਆਂ ਦਾਸੀਆਂ, ਉਹ ਸਾਰੇ ਪਿੱਛੇ ਪਿੱਛੇ ਸਤਿਗੁਰਾਂ ਦੇ ਤੁਰੇ ਆ ਰਹੇ ਨੇ।
ਆਦ ਨਾਨਕੀ ਪੁਰਜ ਮਜਾਰੀ,
ਮਾਤਾ ਨਾਨਕੀ ਜੀ ਉਹਨਾਂ ਦੇ ਨਾਲ ਦੀਆਂ ਜਿੰਨੀਆਂ ਸਖੀਆਂ ਸੀ ਨਗਰ ਦੀਆਂ,
ਅਧਿਕ ਬਿਰਲਾਪ ਕਰਤ ਸੋ ਆਵੇ,
ਉਹ ਵੀ ਨਾਲ ਨਾਲ ਆ ਰਹੀਆਂ ਨੇ, ਨੇਤਰਾਂ ਚ ਉਹਨਾਂ ਦੇ ਵੀ ਨੀਰ ਵਗ ਰਿਹਾ।
ਸਿਮਰ ਸਿਮਰ ਗੁਣ ਕੂਕ ਸੁਣਾਵੇ,
ਬਾਬਾ ਗੁਰਦਿੱਤਾ ਜੀ ਦੇ ਗੁਣਾਂ ਨੂੰ ਸਿਮਰਦੀਆਂ, ਬਾਬਾ ਜੀ ਦੇ ਗੁਣਾਂ ਨੂੰ ਚੇਤੇ ਕਰਦੀਆਂ ਹਨ।
ਓਤ ਸ਼ਬਦ ਬੜ ਕਰਤ ਪੁਕਾਰਾ,
ਕਈ ਇਸਤਰੀਆਂ ਤਾਂ ਇੱਕਦਮ ਵੈਰਾਗ ਵਿੱਚ ਆ ਕੇ ਧਾ ਮਾਰਦੀਆਂ, ਪਰ ਉਹਨਾਂ ਨੂੰ ਵਰਜ ਦਿੱਤਾ ਜਾਂਦਾ ਵੀ ਇਹ ਗੁਰੂ ਘਰ ਹੈ, ਇੱਥੇ ਰੋਵੇ ਲਾਏ ਪਿਆਰੋ ਦੀ ਖੇਡ ਤਾਂ ਹੈ, ਪਰ ਵੈਣ ਪਾਣੇ ਉੱਚੀ ਉੱਚੀ ਰੋਣਾ ਕੂਕਣਾ ਇਹ ਗੁਰੂ ਘਰ ਦੀ ਮਰਿਆਦਾ ਨਹੀਂ।
ਤਰਨ ਬੈਸ ਪਰ ਲੋਕ ਸਿਦਾਰਾ,
ਰਾਗ ਵਿੱਚ ਆ ਕੇ ਇਸਤਰੀਆਂ ਗੱਲਾਂ ਕਰਦੀਆਂ, ਪਰ ਜਵਾਨੀ ਦੀ ਅਵਸਥਾ ਵਿੱਚ ਬਾਬਾ ਗੁਰਦਿੱਤਾ ਜੀ ਪਰਲੋਕ ਗਮਨ ਕਰ ਗਏ ਨੇ।
ਧੀਰ ਮੱਲ ਨਿਜ ਮਾਤ ਸਮੇਤ,
ਉਧਰ ਬਾਬਾ ਧੀਰ ਮੱਲ ਜੀ ਆਪਣੇ ਮਾਤਾ ਜੀ ਦੇ ਸਮੇਤ, ਜੋ ਬਾਬਾ ਗੁਰਦਿੱਤਾ ਜੀ ਦੇ ਮਹਿਲ ਨੇ ਮਾਤਾ ਨੇਤੀ ਜੀ,
ਅੰਤ ਦਰਸ ਨੇ ਆਏ ਨਿਕੇਤ,
ਵੇਖੋ ਉਹਨਾਂ ਨੂੰ ਵੀ ਘਰ ਵਿੱਚ ਅੰਤਲੇ ਦਰਸ਼ਨ ਨਹੀਂ ਹੋਏ। ਕਹਿੰਦੇ ਮਾਤਾ ਨੇਤੀ ਨੂੰ ਆਪਣੇ ਪਤੀ ਦੇ ਤੇ ਬਾਬੇ ਧੀਰ ਮੱਲ ਨੂੰ ਆਪਣੇ ਪਿਤਾ ਦੇ ਅੰਤਮ ਸਮੇਂ ਦਰਸ਼ਨ ਨਹੀਂ ਹੋਏ।
ਵਿਛੜੇ ਰਹੇ ਸੁਜਾਨੀ ਪਰੇ,
ਕਹਿੰਦੇ ਧੀਰ ਮੱਲ ਵਿਛੜ ਗਿਆ ਇੱਕ ਵਾਰੀ ਗੁਰੂ ਘਰ ਤੋਂ, ਹੁਣ ਇਹੋ ਜਿਹਾ ਵਿਛੜਿਆ ਵੀ ਹੁਣ ਉਹਦਾ ਕਦੇ ਮੇਲ ਨਹੀਂ ਹੋਣਾ।
ਨਹੀਂ ਮੇਲ ਹਮ ਸੋ ਕਬ ਤਰੇ,
ਮਹਾਰਾਜ ਛੇਵੇਂ ਪਾਤਸ਼ਾਹ ਵੀ ਵੇਖਦੇ ਵੀ ਧੀਰ ਮੱਲ ਹੁਣ ਐਸਾ ਵਿਛੜਿਆ ਇਹਦਾ ਹੁਣ ਸਾਡੇ ਨਾਲ ਮੇਲ ਨਹੀਂ ਹੋਣਾ।
ਇਤਿਆਦਿਕ ਬੋਲਤ ਚੱਲ ਆਈ,
ਇੱਦਾਂ ਉਹ ਇਸਤਰੀਆਂ ਗੱਲਾਂ ਕਰਦੀਆਂ ਆਪਸ ਵਿੱਚ ਤੇ ਤੁਰੀਆਂ ਆ ਰਹੀਆਂ ਹਨ।
ਵਧਿਓ ਸ਼ੋਕ ਸਭ ਕੇ ਸਮੁਦਾਈ,
ਸਭ ਦੇ ਅੰਦਰ ਸ਼ੋਕ ਦੀ ਬਿਰਤੀ ਹੈ।
ਗੁਰਸੁਤ ਲਾਇਕ ਮਰਿਓ ਅਚਾਨਕ,
ਲੈਕ ਪੁੱਤਰ ਸੀ ਮਹਾਰਾਜ ਜੀ ਦੇ, ਅਚਾਨਕ ਪ੍ਰਾਣ ਤਿਆਗ ਗਏ ਬਾਬਾ ਗੁਰਦਿੱਤਾ ਜੀ।
ਕਹਾਂ ਪਇਓ ਜਾਣੇ ਸ਼੍ਰੀ ਨਾਨਕ,
ਗੁਰੂ ਨਾਨਕ ਸਾਹਿਬ ਜਾਣਨ ਕੀ ਭਾਣਾ ਵਰਤਿਆ, ਕੀ ਖੇਡ ਹੋਈ ਹੈ।
ਸਦਨ ਪ੍ਰਵੇਸ਼ੇ ਸਗਰੇ ਆਏ,
ਇਦਾਂ ਸਭ ਆਪੋ ਆਪਣੇ ਘਰਾਂ ਚ ਆਣ ਪ੍ਰਵੇਸ਼ ਹੋਏ।
ਆਦ ਨਾਨਕੀ ਮਨ ਦੁੱਖ ਪਾਏ,
ਮਾਤਾ ਨਾਨਕੀ ਜੀ ਮਾਤਾ ਮਰਵਾਈ ਜੀ ਵੀ ਆਪਣੇ ਮਹਿਲਾਂ ਵਿੱਚ ਆ ਗਏ।
ਤ੍ਰਿਆ ਤੇ ਪੂਰਨ ਪੇ ਕਰ ਸਾਰੇ,
ਔਰ ਮਨ ਸਭ ਦੇ ਵੈਰਾਗ ਹੈ, ਔਰ ਇਸਤਰੀਆਂ ਬਹੁਤ ਸਾਰੀਆਂ ਨਗਰ ਦੀਆਂ ਮਹਿਲਾਂ ਚ ਮਾਤਾ ਜੀ ਪਾਸ ਇਕੱਠੀਆਂ ਹਨ।
ਗੁਜਰਿਓ ਅਚਰਜ ਰੁਦਤ ਪੁਕਾਰੇ,
ਅਜਬ ਗੁਜਰਿਆ ਹੈ, ਬੜੀ ਹੈਰਾਨੀ ਵਾਲੀ ਖੇਡ ਭਾਣਾ ਵਰਤਿਆ, ਬੜਾ ਕਰੜਾ ਭਾਣਾ ਵਰਤਿਆ, ਹੈਰਾਨੀ ਨਾਲ ਸਾਰੇ ਵੇਖਦੇ ਆ ਵੀ ਹੋਇਆ ਕੀ ਅਚਾਨਕ ਕਿ ਬਾਬਾ ਗੁਰਦਿੱਤਾ ਜੀ ਸੱਚਖੰਡ ਚਲੇ ਗਏ। ਕਿਸੇ ਨੂੰ ਕੁਝ ਸਮਝ ਨਹੀਂ ਆ ਰਹੀ, ਸਭ ਦੇ ਮਨ ਚ ਵੈਰਾਗ ਹੈ। ਉਧਰ ਧੀਰ ਮੱਲ ਦੇ ਅੰਦਰ ਦੀ ਕਠੋਰਤਾ ਆਈ ਕਿ ਪਿਤਾ ਦੇ ਸੱਚਖੰਡ ਜਾਣ ਤੇ ਵੀ ਉਹਦੇ ਮਨ ਦੇ ਵਿੱਚ ਕਿਸੇ ਪ੍ਰਕਾਰ ਦਾ ਭਾਵ ਨਹੀਂ ਆਇਆ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਗੁਰੂ ਪਾਤਸ਼ਾਹ ਦਾ ਜਸ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ।